सतनाम वाहे गुरु,
सतनाम वाहे गुरु साहेब जी, राग सूही अष्टपदिया महला चौथा, घर दूजा एक ओंकार, सतगुर प्रसाद कोई आन मिलावै, मेरा प्रीतम प्यारा हो तिस पह आप बेचाई, दर्शन हर देखण कहताई, कोई आन मिलावै मेरा प्रीतम प्यारा हो तिस पह आप बेचाई, दर्शन हर देखण कहताई, कृपा कर है सतगुर मिल है, हर हर नाम त्याई रहा, जे सुख देहे ता तुझ अराधी, दुख भी तुझ त्याई, जे भुख देहे ता इत ही राजा, दुख विच सुख मनाई, तन मन काट काट सब अर्पी, विच अग्नि आप जलाई, पखा फेरी पानी ढोवा, जो देवा है सो खाई, नानक गरीब तह पया द्वार, हर मेल लेहो वडे आई, पखा फेरी पानी ढोवा, जो देवै सो खाई, नानक गरीब तह पया द्वार, हर मेल लेहो वडे आई, वाहे गुरु जी का खालसा, वाहे गुरु जी की फतेह।
सतनाम धन वाहे गुरु, साहिब जियो, जेता जियो पिंड सब तेरा, तू अंतर जामी पुरख भगवान, दासन दास कह जन नानक, जे हा तू कराहे ते हा हाँ करी बखियान, दासन दास कह जन नानक, जे हा तू कराहे ते हा हाँ करी बखियान। परम सम्मान योग सतगुरु साहिब श्री गुरु ग्रंथ साहिब सच्चे पातशाह जी दे पावन पवित्र खजूरी अंदर सोभाए मान गुरु सवारे सत संगी जनो, अज धन गुरु ग्रंथ साहिब सच्चे पातशाह जी ने श्री हरिमंदर साहिब जी विखे अमृत वेले जो हुक्म रूप शब्द बख्शीश कीता है, ए अमृत बोल चौथे गुरुदेव सतगुरु गुरु रामदास सच्चे पातशाह हजूर दी मुबारक रचना तो उचारण किते हुए गुरु ग्रंथ साहिब जी दे राग सूही दे अंदर अष्टपदियां दे सरलेख हेठ दर्ज ने। इस सारे अमृत बचन विच प्रभु दर्शना दी अभिलाषा, गुरु दे मिलाप दी अंदर तीबर लोचा ते बाहर मुखी वापर रहे हर घटना कर्म नूं ओ दुख होवे सुख होवे ओ गुरु दी झिड़क होवे ते भावें शाबाश होवे भावें मौसम दी मार होवे ते भावें लोकां दी निंदिया रस्ते विच रुकावट बनदी होवे, हर चीज नूं अनदेखिया करके ते हर बोल नूं अनसुणिया करके सिर्फ इको धुन विच मगन के कोई आन मिलावे मेरा प्रीतम प्यारा। आओ इस अमृत बोल नूं धन गुरु रामदास जी दे चरणां च आपां अरदास करिए कि सतगुरु आप अपने शब्द दी कला वरताओ, कथन नूं और शरोत नूं दोनां नूं अंदर दा टिका बख्श दिओ। जे कथन विच एकाग्रता होवेगी ते शरोत अंदर एकाग्रता अवश्य पैदा हुंदी है। करो कृपा कोई भी रचना गुरु बख्शे हुए नाम तो विरवी ना रहे, प्यार अदब दे नाल समूह माई भाई उचारण करो जी, सतनाम श्री वाहे गुरु जी। करो बख्शिश फिर उचारण करो जी, सतनाम श्री वाहे गुरु जी।
सतनाम वाहे गुरु साहिब जी। राग सूही अष्टपदिया महला चौथा, घर दूजा एक ओंकार, सतगुर प्रसाद कोई आन मिलावै मेरा प्रीतम प्यारा, हो तिस पह आप वेचाई।
सतगुरु गुरु रामदास महाराज जी ने इस पावन पवित्र बचन नूं उचारण कीता और इस अमृत बचन दा जो सरलेख है राग सूही, ए राग दा वेरवा है कि ए अमृत बोल सूही राग विच दर्ज ने। अष्टपदियां और अष्टपदियां दे रूप विच उचारण कीते गए, घर दूजे विच गायन दी गायन करन दी हदायत है। आरंभता विच एक ओंकार सतगुर प्रसाद ए मंगल है, एक ओंकार परिपूर्ण परमात्मा अदुत्ती एक है, एक रस व्यापक है, उस एक वर्गा होर कोई नहीं ते उस एक नाल मिलन दा मिलाउन दा जो वसीला है ओ केवल सतगुर प्रसाद है। सच्चे सतगुरु दी प्रसाद दा अर्थ कृपा के सतगुरु दा प्रसाद सतगुरु दी कृपा ही उस एक ओंकार परमेश्वर प्रभु वाहिगुरु नाल मिलांदी है। और धन गुरु ग्रंथ साहिब दे अंदर एक ओंकार सतगुर प्रसाद जो मंगल आया है ए हजूर ने 524 वार दर्ज कीता है। 524 वार एक ओंकार सतगुर प्रसाद मंगल धन गुरु ग्रंथ साहिब अंदर दर्ज है। शब्द दी आरंभता है क्योंकि इस पवित्र बचन दे 32 पदे ने हजूर सच्चे पातशाह जी ने आरंभक जो पद है जो आरंभक तुक है इस विच बचन कीता कोई आन मिलावे मेरा प्रीतम प्यारा। कोई ऐसा होवे कि जेड़ा मेरे प्यारे प्रीतम प्यारे प्रभु नू प्यारे सतगुरु नू मेरे नल मिला देवे। कोई आन मिलावे मेरा प्रीतम प्यारा ते जेकर ओ मैनू मिला देवे ते मैं एदे इवजाने वगजो ओनू भेटा की दिया ओदी सेवा की करा। महाराज किन्ने खाओ तिस पह आप वेचाई। मैं अपना आप ओनू समर्पित कर दिया अपना आप ओदे अगे बै कर दिया अपना आपा मैं ओनू वेच दिया। कोई ऐसा होवे कि जेड़ा मैनू परिपूर्ण परमात्मा वाहिगुरु जी दे नाल मिला देवे। हजूर दा बचन कोई आन मिलावे मेरा प्रीतम प्यारा खौ तिस पै आप विचाई।
दर्शन हर देखण कैताई
उस हरि प्रभु दे दर्शना नू ओदी दीदार करन दी तांग विच उस प्यारे परमात्मा दी झलक पान दे लई।
कृपा कर है ता सतगुर मिल है हर हर नाम त्याई।
किन्ने पार ब्रह्म परमेश्वर अपनी कृपा करे अपनी बख्शिश करे ते मैनू खरी परमात्मा दे नाल मिला देवे। कृपा करे ता सतगुर मिले हर हर नाम त्याई के उस परिपूर्ण परमात्मा दा नाम मैं त्योंदा रखा। जे प्रभु जी कृपालता करके सतगुरु दा मिलाप करा देना।
रहाओ जे सुख देहे ता तुझे आराधी दुख भी तुझे त्याई।
जे पार ब्रह्म परमेश्वर जी आप जी मैनू सुख देवो ते मैं सुख दी दात प्राप्त करके भी तुहाडी आराधना करा। ते जे मान लो बाहर दे हालात मेरे लिए दुख बन के आ जान ते मैं दुख विच भी तेनू ही त्योंदा रखा मैं तेरी आराधना करदा रखा। ए शब्द दिया आरंभक असी कुछ पदे लेके विचार प्रारंभ कीती है क्योंकि दास दा एक सुभाग है सतगुरु मेर करे कि जिस पवित्र बचन नू गुरु ने सानू हुक्म रूप विच दिता है असी उस दी विचार करदिया यतन करिए कि उस दे दायरे विच रह के की व्याख्या कीती जाए। देखो धन गुरु रामदास जी ने बचन कहा कि कोई मैनू प्यारे परमात्मा नल मिला देवे। उंज जदों असी इस अष्टपदी नू अगे होर विचारांगे ते एदे विच वार वार सतगुरु तो गुरु तो अपने मुरशद तो अपने राबर तो कुर्बान होया गया है। देखो इंसान दे मन अंदर अनेकां तरह दियां इबलाशावां ने अनेकां तरह दी तांग है। पावां के असी गुरु दर ते आ के अपने वल्लों अरदास बेनती करके बहुत कुछ मंगने हैं उहदे विच ज्यादातर मंगा साडियां संसार दे नाल जुड़ियां हुंदियां ने। ते सच एवे कि चेहरे बदलदे जांदे ने घरां विच पर मंग ओथे दी ओथे ही दुनियावी खलोती रहिंदी है। पहला इंसान अपने लिए मंगण दा यतन करदा है उस तो बाद अपने बच्चियां लिए मंगण दा यतन करदा है। उम्र ढलदी जांदी है फिर अपने बच्चियां तो अगे जिहड़े बच्चे ने उहनां लिए मंगण दा यतन करदा है। सिर्फ पुत्तां दी थां पोते आ गए ਪੋਤਿਆਂ ਦੀ ਥਾਂ ਤੇ ਪੜਪੋਤੇ ਆ ਗਏ, ਪੀੜ੍ਹੀ ਅੱਗੇ ਵੱਧਦੀ ਗਈ, ਪਰ ਅੰਦਰ ਬੰਦੇ ਦੀ ਜਿਹੜੀ ਮੰਗ ਹੈ ਨਾ ਉਹ ਉੱਥੇ ਖਲੋਤੀ ਹੈ ਜਿਹੜੀ ਕਈ ਸਾਲ ਪਹਿਲਾਂ ਸੀ। ਪਰ ਉਹ ਖੁਸ਼ਕਿਸਮਤ ਨੇ, ਭਾਗਾਂ ਵਾਲੇ ਨੇ ਕਿ ਜਿਨ੍ਹਾਂ ਦੇ ਅੰਦਰ ਜੀਵਨ ਵਿੱਚ ਇਹ ਅਹਿਸਾਸ ਹੋ ਗਿਆ, ਜਿਵੇਂ ਕੱਲ ਵੀ ਇਹ ਬਚਨ ਸੀ ਕਿ ਮੈਂ ਪਰਿਪੂਰਨ ਪਰਮਾਤਮਾ ਵਾਹਿਗੁਰੂ ਨੂੰ ਮਿਲਣਾ ਹੈ, ਮੈਂ ਉਹਦੇ ਦਰਸ਼ਨ ਕਰਨੇ ਨੇ, ਤੇ ਦਰਸ਼ਨਾਂ ਦੀ ਤਾਂਘ ਲੈ ਕੇ ਕੋਈ ਟਾਵਾਂ ਟਾਵਾਂ ਆ ਕੇ ਅਰਦਾਸ ਕਰਦਾ, ਤੇ ਜਦੋਂ ਦਰਸ਼ਨਾਂ ਵਿੱਚ ਬੇਬਲ ਹੋ ਕੇ ਕੋਈ ਬਿਰਖੀ ਬਣ ਕੇ ਪੁਕਾਰ ਕਰਦਾ ਤੇ ਉਹ ਆਪਣੀ ਕੋਈ ਕੰਡੀਸ਼ਨ ਨਹੀਂ ਰੱਖਦਾ, ਉਹਦੀ ਸ਼ਰਤ ਨਹੀਂ ਹੁੰਦੀ ਮੈਨੂੰ ਆਹ ਕੁਝ ਮਿਲੇ ਤਾਂ ਮੈਂ ਤੈਨੂੰ ਗਾਵਾਂਗਾ, ਮੈਨੂੰ ਆਹ ਸੁੱਖ ਮਿਲੇ ਤਾਂ ਮੈਂ ਤੇਰੀ ਬੰਦਗੀ ਕਰਾਂਗਾ। ਉਹ ਕੋਈ ਸ਼ਰਤ ਲਾਉਂਦਾ ਹੀ ਨਹੀਂ, ਉਹ ਸਿਰਫ ਇੱਕੋ ਸ਼ਰਤ ਲਾਉਂਦਾ ਮਾਲਕ ਕਿ ਤੂੰ ਜੋ ਕੁਛ ਮੈਨੂੰ ਦਏਗਾ ਮੈਂ ਹਰ ਹਾਲਤ ਵਿੱਚ ਤੇਰੀ ਕਿਰਪਾ ਨਾਲ ਉਹਨੂੰ ਪ੍ਰਵਾਨ ਕਰਾਂਗਾ, ਬਸ ਇੱਕ ਕਿਰਪਾ ਮੇਰੇ ਤੇ ਕਰ ਲਈ, ਮੈਨੂੰ ਗਰੀਬ ਨੂੰ ਟੱਠੇ ਹੋਏ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਂਗੇ। ਇਹ ਅਸੀਂ ਦੇਖਾਂਗੇ ਅੱਗੇ ਪੜ੍ਹਨੇ ਹਾਂ। ਦਾਸ ਨੇ ਇੱਕ ਦਿਨ ਬੇਨਤੀ ਕੀਤੀ ਕਿ ਸੁਖਮਨੀ ਸਾਹਿਬ ਜੀ ਦੇ ਪਵਿੱਤਰ ਬਚਨਾਂ ਵਿੱਚ ਧੰਨ ਗੁਰੂ ਅਰਜੁਨ ਦੇਵ ਜੀ ਦਾ ਇੱਕ ਪਦਾ, ਕਹਿੰਦੇ ਨੇ ਮਾਲਕ ਕੋਲ ਅਨੇਕਾਂ ਮੰਗਾਂ ਲੈ ਕੇ ਜਗਿਆਸੂ ਆਉਂਦੇ ਨੇ, ਹਰ ਬੰਦੇ ਦੇ ਅੰਦਰ ਦੀ ਅਵਸਥਾ ਮੁਤਾਬਕ ਉਹ ਅਰਦਾਸ ਕਰਦਾ। ਮਹਾਰਾਜ ਕਹਿੰਦੇ ਨੇ ਕੋਈ ਆਉਂਦਾ ਤੇ ਆ ਕੇ ਇਹ ਬੇਨਤੀ ਕਰਦਾ ਸਤਿਗੁਰੂ ਕਿ ਮੈਨੂੰ ਧਰਮ ਅਰਥ ਕਾਮ ਔਰ ਮੋਕਸ਼ ਚਾਰ ਪਦਾਰਥਾਂ ਦੀ ਦਾਤ ਝੋਲੀ ਵਿੱਚ ਪਾ ਦਿਓ। ਤੇ ਮਹਾਰਾਜ ਕਹਿੰਦੇ ਨੇ ਜੇ ਚਾਰ ਪਦਾਰਥ ਮੰਗਣਾ ਹੈ ਤੇ ਇੱਕ ਕੰਮ ਕਰ, ਜਿਹੜੇ ਬੰਦਗੀ ਕਰਨ ਵਾਲੇ ਨੇ ਗੁਰੂ ਕੀਆਂ ਸੰਗਤਾਂ ਸਾਧੂ ਜਨ, ਤੂੰ ਉਹਨਾਂ ਦੀ ਸੇਵਾ ਕਰ, ਤੈਨੂੰ ਚਾਰ ਪਦਾਰਥ ਮਿਲ ਜਾਣਗੇ। ਦੂਸਰਾ ਅਰਦਾਸ ਕਰਦਾ ਮਾਲਕ ਕਿ ਮੈਨੂੰ ਦੁੱਖ ਖਹਿਣਾ ਨਹੀਂ ਛੱਡਦੇ ਪਏ। ਮਹਾਰਾਜ ਕਹਿੰਦੇ ਨੇ ਜੇ ਦੁੱਖਾਂ ਤੋਂ ਬਚਣਾ ਹੀ ਤੇ ਸੰਗਤ ਵਿੱਚ ਪਰਮਾਤਮਾ ਦਾ ਸਿਮਰਨ ਕਰ, ਕੀਰਤਨ ਕਰ, ਗੁਣ ਗਾ, ਤੇਰੇ ਦੁੱਖ ਕੱਟੇ ਜਾਣਗੇ। ਪਰ ਯਾਦ ਰੱਖਿਓ ਚਾਰ ਪਦਾਰਥਾਂ ਵਿੱਚ ਦਰਸ਼ਨ ਦੀ ਅਭਿਲਾਸ਼ਾ ਨਹੀਂ, ਦੁੱਖ ਮਿਟਾਉਣ ਵਿੱਚ ਆਪਣੇ ਤਨ ਦੀ ਅਰੋਗਤਾ ਮੰਗੀਏ ਪਰ ਦਰਸ਼ਨ ਦੀ ਤਾਂਘ ਨਹੀਂ। ਤੀਸਰਾ ਆਉਂਦਾ ਤੇ ਆ ਕੇ ਕਹਿੰਦਾ ਮਾਲਕ ਕਿ ਦੁਨੀਆਂ ਵਿੱਚ ਸ਼ੋਭਾ ਚਾਹੀਦੀ ਹੈ, ਮੈਨੂੰ ਵੀ ਕੋਈ ਜਾਣੇ ਵਡਿਆਈ ਚਾਹੀਦੀ ਹੈ। ਤੇ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਇੱਕ ਕੰਮ ਕਰ, ਸੱਚੀ ਵਡਿਆਈ ਮਿਲ ਜਾਏਗੀ, ਤੂੰ ਸੰਗਤ ਵਿੱਚ ਜਾ ਕੇ ਆਪਣੀ ਹਉਮੈ ਨੂੰ, ਪਰ ਹਰ ਹਉਮੈ ਨੂੰ ਤਿਆਗ ਦੇ। ਉਸ ਤੋਂ ਅੱਗੇ ਚੌਥਾ ਹੁੰਦਾ, ਉਹ ਧਰਮ ਅਰਥ ਕਾਮ ਮੋਕਸ਼ ਨਹੀਂ, ਉਹ ਦੁੱਖ ਤੋਂ ਛੁਟਕਾਰਾ ਨਹੀਂ, ਉਹ ਕੇਵਲ ਸ਼ੋਭਾ ਨਹੀਂ। ਉਹ ਕਹਿੰਦਾ ਮੇਰੇ ਸਵਾਮੀ ਇੱਕ ਕਿਰਪਾ ਕਰੋ, ਮੈਨੂੰ ਜਨਮ ਤੇ ਮਰਨ ਤੋਂ ਰਹਿਤ ਕਰ ਦਿਓ। ਤੇ ਮਹਾਰਾਜ ਕਹਿੰਦੇ ਨੇ ਚਲੋ ਸੰਗਤ ਦੀ ਸ਼ਰਨ ਵਿੱਚ ਜਾ, ਜਨਮ ਮਰਨ ਤੋਂ ਰਹਿਤ ਹੋ ਜਾਏਗਾ। ਧਿਆਨ ਦਿਆ ਜੇ ਪਦਾ ਤੁਸੀਂ ਸਾਰੇ ਸਮਝ ਗਏ ਹੋ ਕਿ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੈ ਸਦ ਗਾਵੈ, ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਖੌਮੈ ਛੋਰੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ। ਇਹ ਚਾਰ ਤਰ੍ਹਾਂ ਦੀ ਆਪੋ ਆਪਣੇ ਅੰਦਰ ਦੀ ਅਵਸਥਾ ਮੁਤਾਬਕ ਅਰਦਾਸ ਹੈ। ਤੇ ਮਹਾਰਾਜ ਜੀ ਨੇ ਸ਼ਬਦ ਜੇ ਕੋ ਮੰਗ ਵਰਤਿਆ ਹੈ ਕਿ ਚਾਰ ਪਦਾਰਥ ਜੇ ਕੋ ਮੰਗ ਹੈ, ਜੇ ਕੋ ਆਪਣਾ ਦੁੱਖ ਮਿਟਾਵੈ, ਜੇ ਕੋ ਆਪਣੀ ਸ਼ੋਭਾ ਲੋਰੈ, ਜੇ ਕੋ ਜਨਮ ਮਰਨ ਤੇ ਡਰੈ। ਸ਼ਬਦ ਇਹੀ ਵਰਤਿਆ, ਜੇ ਕੋਈ ਹੋਵੇ। ਪਰ ਪੰਜਵਾਂ ਜਿਹੜਾ ਹੈ ਉਹ ਇੱਕ ਭਾਵਨਾ ਨਾਲ ਆਇਆ, ਉੱਥੇ ਜੇ ਕੋ ਨਹੀਂ ਵਰਤਿਆ। ਮਹਾਰਾਜ ਜੀ ਨੇ ਕਿਹਾ ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ, ਜਿਸ ਦੇ ਅੰਦਰ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਹੈ, ਜਿਹਦੇ ਅੰਦਰ ਪ੍ਰਭੂ ਨੂੰ ਮਿਲਣ ਦੀ ਤਾਂਘ ਉਪਜ ਪਈ, ਮਹਾਰਾਜ ਉਹ ਕੀ ਕਰੇ? ਕਹਿੰਦੇ ਨੇ ਉਹਨੇ ਕਰਨਾ ਤਾਂ ਜੋ ਮਾਲਕ ਸਤਿਗੁਰੂ ਸ਼ਬਦ ਦੀ ਦਾਤ ਹੈ, ਪਰ ਸਭ ਤੋਂ ਪਹਿਲਾਂ ਮੈਂ ਉਹਦੇ ਤੋਂ ਬਲਹਾਰ ਜਾਵਾਂ, ਵਾਰਨੇ ਜਾਵਾਂ, ਚੌ ਖਨੀਏ ਜਾਵਾਂ ਕਿ ਘੱਟੋ ਘੱਟ ਕੋਈ ਐਸਾ ਤਾਂ ਆਇਆ ਜਿਹਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਇੱਕ ਦਰਸ਼ਨ ਪਿਆਸ ਹੈ। ਮਹਾਰਾਜ ਜੀ ਨੇ ਕਿਹਾ ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ, ਮੈਂ ਉਹਦੇ ਤੋਂ ਕੁਰਬਾਨ ਜਾਣਾ। ਇਹ ਅਸਲ ਚ ਜਦੋਂ ਉਸ ਪਿਆਰੇ ਨਾਲ ਮੁਹੱਬਤ ਪਿਆਰ ਬਣਦਾ, ਫਿਰ ਦਿਨ ਰਾਤ ਉਹਦੀ ਯਾਦ, ਉਹਦਾ ਚਿੰਤਨ, ਉਹਦਾ ਸਿਮਰਨ, ਅੰਦਰ ਚੱਲਦਾ ਰਹਿੰਦਾ ਹੈ ਤੇ ਜਿਉਂ ਜਿਉਂ ਉਹਦੀ ਯਾਦ ਪ੍ਰਬਲ ਹੁੰਦੀ ਏ ਤਿਉਂ ਤਿਉਂ ਅੰਦਰੋਂ ਬੈਰਾਗ ਉਪਜਦਾ ਤੇ ਜਿਉਂ ਜਿਉਂ ਬੈਰਾਗ ਪੈਦਾ ਹੁੰਦਾ ਤਿਉਂ ਤਿਉਂ ਮਹਿਬੂਬ ਦੇ ਦੀਦਾਰ ਕਰਨ ਦੀ ਇੱਕ ਅੰਦਰੋਂ ਤੀਬਰ ਤਾਂਘ ਪੈਦਾ ਹੁੰਦੀ ਹੈ ਕਿ ਉਹਦੇ ਦਰਸ਼ਨਾਂ ਦੀ ਦਾਤ ਮਿਲ ਜਾਏ। ਦੇਖੋ ਜਿਵੇਂ ਬਾਣੀ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬੋਲ ਹੈ ਕਿ ਪ੍ਰਭੂ ਦਰਸ਼ਨਾਂ ਦੀ ਤਾਂਘ ਰੱਖ ਕੇ ਹਜ਼ੂਰ ਨੇ ਫਰਮਾਇਆ, ਤਿਲੰਗ ਰਾਗ ਦਾ ਬਚਨ ਹੈ, ਅਕਾਲ ਪੁਰਖ ਵਾਹਿਗੁਰੂ ਜੀ ਕਿ ਤੇਰਾ ਭੈ, ਤੇਰਾ ਅਦਬ, ਤੇਰਾ ਡਰ ਮੇਰੇ ਵਾਸਤੇ ਭੰਗ ਹੈ ਤੇ ਮੈਂ ਆਪਣੇ ਚਿੱਤ ਨੂੰ ਥੈਲੀ ਬਣਾਇਆ ਕਿ ਜਿਸ ਵਿੱਚ ਮੈਂ ਇਸ ਭੰਗ ਨੂੰ ਪਾਇਆ ਹੋਇਆ ਹੈ। ਭਉ ਤੇਰਾ ਭਾਂਗ, ਤੇਰਾ ਅਦਬ, ਤੇਰਾ ਡਰ ਤੇ ਨਿਰਬਲ ਭਉ ਕਹਿ ਲਵਾਂ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਮਾਲਕ ਮੈਂ ਤੇਰੇ ਦਰ ਦਾ ਦੀਵਾਨਾ ਹਾਂ। ਹੇ ਪ੍ਰਭੂ ਕਿ ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਆਪਣੇ ਹੱਥ ਵਿੱਚ ਖੱਪਰ ਪਕੜੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਕਰ ਕਾਸਾ ਹੱਥ ਵਿੱਚ ਪਾਤਰ ਖੱਪਰ ਪਕੜਿਆ, ਕਰ ਕਾਸਾ ਦਰਸ਼ਨ ਕੀ ਭੁੱਖ, ਤੇਰੇ ਦਰਸ਼ਨਾਂ ਦੀ ਭੁੱਖ ਹੈ ਮੈਨੂੰ, ਮੇਰੇ ਇਸ ਖੱਪਰ ਦੇ ਅੰਦਰ ਤੇਰੇ ਦਰਸ਼ਨਾਂ ਦੀ ਦਾਤ ਕੋਈ ਪਾ ਦੇ, ਕਰ ਕਾਸਾ ਦਰਸ਼ਨ ਕੀ ਭੁੱਖ, ਮੈਂ ਦਰ ਮੰਗੂ ਨੀਤਾ ਨੀਤ, ਤੋ ਦਰਸ਼ਨ ਕੀ ਕਰੋ ਸਮਾਏ, ਸਮਾਏ ਦਾ ਅਰਥ ਹੈ ਆਵਾਜ਼ ਦੇਣੀ, ਸੱਤ ਦੇਣੀ, ਉੱਚਾ ਖੋਕਾ ਦੇਣਾ। ਮਹਾਰਾਜ ਕਹਿੰਦੇ ਨੇ ਉੱਚੇ ਖੋਕੇ ਦੇ ਰਿਹਾ ਕਿ ਹੇ ਪਰਿਪੂਰਨ ਪਰਮਾਤਮਾ, ਮੇਰੇ ਇਸ ਅੰਦਰ ਦੇ ਖੱਪਰ ਵਿੱਚ ਤੇਰੇ ਦਰਸ਼ਨਾਂ ਦੀ ਕੋਈ ਖੈਰ ਪਾ ਦੇ, ਤੋ ਦਰਸ਼ਨ ਕੀ ਕਰੂੰ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ, ਮੈਨੂੰ ਮੰਗਤੇ ਨੂੰ ਇਹ ਖੈਰ ਮਿਲ ਜਾਵੇ ਤੇਰੇ ਦਰਸ਼ਨਾਂ ਦੀ, ਤੇਰੇ ਦੀਦਾਰ ਦੀ। ਸਤਿਗੁਰੂ ਨੇ ਬਾਣੀ ਵਿੱਚ, ਧੰਨ ਗੁਰੂ ਅਰਜੁਨ ਦੇਵ ਜੀ ਨੇ ਇਸ ਪਿਆਸ ਨੂੰ ਅੰਮ੍ਰਿਤ ਬਚਨਾਂ ਵਿੱਚ ਅਨੇਕਾਂ ਥਾਵਾਂ ਤੇ ਦਰਜ ਕੀਤਾ। ਅਸੀਂ ਹਜ਼ੂਰ ਦਾ ਇੱਕ ਸ਼ਲੋਕ ਔਰ ਸੱਚੀ ਸਰਕਾਰ ਦੇ ਸ਼ੰਤ ਦਾ ਇੱਕ ਪਦਾ ਬਚਨ ਪੜ੍ਹਨੇ ਆ। ਦਰਸ਼ਨ ਪਿਆਸੀ ਦਿਨ ਸਰਾਤ, ਪਿਆਸ ਹੈ ਦਿਨ ਰਾਤ ਕੋਈ ਆਣ ਮਿਲਾਵੇ, ਦਰਸ਼ਨ ਪਿਆਸੀ ਦਿਨ ਰਾਤ, ਚਿਤਵੋ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਹੁਣ ਦੇਖੋ ਉਸ ਵਿੱਚ ਅਰਦਾਸ ਕਿੰਨੀ ਬੈਰਾਗਮਈ ਹੈ, ਕਿੰਨੇ ਬਿਰਹਾ ਵਿੱਚ ਭਿੱਜਾ ਹੋਇਆ ਹਿਰਦਾ ਅਰਦਾਸ ਮਾਲਕ ਦੇ ਚਰਨਾਂ ਚ ਕਰਕੇ ਕਹਿੰਦੇ ਨੇ, ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀਆ, ਖੇ ਮੇਰੇ ਪਿਆਰੇ ਸੱਜਣ ਮੇਰੇ ਯਾਰ, ਮੈਂ ਇੱਕ ਬੇਨਤੀ ਕਰਨਾ ਆ ਕਿ ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਹੋਂ ਫਿਰੋਂ ਖੋ ਜੰਤੀਆ ਕੋਈ ਆਣ ਮਿਲਾਵੇ, ਹੋਂ ਫਿਰੋਂ ਖੋ ਜੰਤੀਆ ਉਹਦੀ ਭਾਲ ਵਿੱਚ, ਉਹਦੀ ਢੂੰਡ ਵਿੱਚ, ਉਹਦੀ ਖੋਜ ਵਿੱਚ ਖਾਂ, ਹੋਂ ਫਿਰੋਂ ਖੋ ਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਮੈਨੂੰ ਪਿਆਰੇ ਮਹਿਬੂਬ ਦੀ ਕੋਈ ਦਸ ਪਾਏ, ਉਹਦਾ ਕੋਈ ਨਾਂ ਪਤਾ ਸਰਨਾਵਾਂ ਦੱਸੇ ਤੇ ਮੈਂ ਆਪਣਾ ਸਿਰ ਵੱਢ ਕੇ ਉਹਦੇ ਚਰਨਾਂ ਚ ਰੱਖ ਦਿਆਂ, ਜਿਹੜਾ ਮੇਰੇ ਪਿਆਰੇ ਦੇ ਘਰ ਦੀ ਮੈਨੂੰ ਖੋਜ ਢੂੰਡ ਬਾਰੇ ਜਾਣਕਾਰੀ ਦੇ ਦੇਵੇ। ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ, ਥੋੜਾ ਜਿਹਾ ਸਮਾਂ ਨਿਮਖ ਮਾਤਰ ਹੀ ਕਿਤੇ ਝਲਕ ਦੇ ਜਾ, ਇੱਕ ਭੋਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰੈ ਰੰਗ ਰੰਗਾਰੇ, ਇੱਕ ਤਿਲ ਪੀ ਨਾ ਧੀ ਰੀਜੈ, ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ, ਚਾਤਰਿਕ ਜਿਵੇਂ ਤਸੰਤੀਆ, ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਜੰਤੀਆ। ਦੇਖੋ ਇਹਦੇ ਵਿੱਚ ਸਿਰ ਉਤਾਰ ਕੇ ਰੱਖਣ ਦੀ ਗੱਲ, ਇਹਦੇ ਵਿੱਚ ਮੱਛੀ ਦੇ ਪਾਣੀ ਨਾਲ ਨੇਹ ਦੀ ਗੱਲ ਤੇ ਚਾਤਰਕ ਦੀ ਗੱਲ ਹਜ਼ੂਰ ਨੇ ਕੀਤੀ, ਪਰ ਸਾਰੇ ਸਭ ਕਾਸੇ ਦਾ ਮਤਲਬ ਇਹ ਹੋਏ ਕਿ ਉਸ ਪਿਆਰੇ ਪਰਮਾਤਮਾ ਦੇ ਦੀਦਾਰ ਹੋ ਜਾਣ, ਉਹਦੇ ਦਰਸ਼ਨ ਹੋ ਜਾਣ। ਸਤਿਗੁਰੂ ਕੇ ਪਿਆਰਿਓ, ਹਜ਼ੂਰ ਨੇ ਬਾਣੀ ਵਿੱਚ ਇੱਥੋਂ ਤੱਕ ਸ਼ਬਦ ਵਰਤੇ ਨੇ, ਕਹਿੰਦੇ ਨੇ ਜਦੋਂ ਕੋਈ ਦਰਸ਼ਨਾਂ ਦੀ ਪਿਆਸ ਲੈ ਕੇ ਤੁਰਦਾ, ਦੁਨੀਆਂ ਦੀ ਨਜ਼ਰ ਵਿੱਚ ਉਹ ਝੱਲਾ ਕਮਲਾ ਸ਼ੈਦਾਈ ਆਪਾਂ ਖੋਇਆ ਹੋਇਆ ਇੱਕ ਇਨਸਾਨ ਬਣ ਜਾਂਦਾ ਹੈ। ਜਿਵੇਂ ਗੁਰਦੇਵ ਦੇ ਬਚਨ ਨੇ ਕਿ ਦੇਖਣ ਕੋ ਮੁਸ਼ਤਾਕ ਦੱਖਣੇ, ਤੇਰੇ ਦਰਸ਼ਨਾਂ ਲਈ ਮੈਂ ਉਤਾਵਲਾ ਵਾਂ, ਦੇਖਣ ਕੋ ਮੁਸ਼ਤਾਕ ਮੁੱਖ ਕਜੇਹਾ ਤੋ ਧਣੀ, ਹੇ ਸੋਹਣੇ ਮੇਰੇ ਪਰਮਾਤਮਾ ਮਾਲਕ ਜੀ ਮੈਨੂੰ ਦੱਸੋ ਆਪ ਜੀ ਦੇ ਪਵਿੱਤਰ ਮੁੱਖ ਨੂੰ ਦੇਖਣਾ, ਮੈਂ ਉਤਾਵਲਾ ਵਾਂ ਤੇਰੇ ਦਰਸ਼ਨਾਂ ਲਈ। ਦੇਖਣ ਕੋ ਮੁਸ਼ਤਾਕ ਮੁੱਖ ਕਜੇਹਾ ਤੋ ਦਣੀ, ਫਿਰਦਾ ਕੀਤਾ ਹਾਲ ਜਾਂ ਡਿੱਠਮ ਤਾਂ ਮਨ ਧਰਾ ਪਿਆ, ਮੇਰੇ ਮਨ ਨੂੰ ਤਾਂ ਧੀਰਜ ਤਾਂ ਮਿਲੇਗਾ ਜੇ ਤੇਰੇ ਦੀਦਾਰ ਹੁੰਦੇ ਨੇ ਤਾਂ। ਸਤਿਗੁਰੂ ਦਾ ਇੱਕ ਹੋਰ ਬਚਨ ਡੱਖਣੇ ਵਿੱਚੋਂ ਹੀ ਦੇਖੋ, ਜਦੋਂ ਕੋਈ ਇਹਨਾਂ ਬਚਨਾਂ ਨੂੰ ਭਾਵਨਾ ਵਾਲਾ ਪੜ੍ਹੇਗਾ ਜਾਂ ਕਿਸੇ ਅੰਦਰ ਪੜ੍ਹ ਕੇ ਭਾਵਨਾ ਪੈਦਾ ਹੋ ਜਾਏ, ਇਹ ਦਿਮਾਗੀ ਕਸਰਤ ਨਹੀਂ। ਇਹ ਅੰਮ੍ਰਿਤ ਬੋਲ ਜਿਹੜੇ ਅੱਜ ਨੇ, ਇਹ ਕੇਵਲ ਕਵੀ ਦੀਆਂ ਇੱਕ ਖਿਆਲੀ ਉਡਾਰੀਆਂ ਨਹੀਂ। ਅੱਜ ਦੀ ਜੋ ਇਹ ਪਵਿੱਤਰ ਅਸ਼ਟਪਦੀਆਂ ਨੇ ਧੰਨ ਗੁਰੂ ਰਾਮਦਾਸ ਜੀ ਦੀਆਂ, ਇਹ ਕੇਵਲ ਬਾਹਰ ਮੁਖੀ ਜੋੜੇ ਹੋਏ ਅੱਖਰਾਂ ਦੀ ਸ਼ਬਦਾਵਲੀ ਨਹੀਂ। ਸੱਚ ਇਹ ਵੇਖ ਕੇ ਇਹ ਬਿਰਹ ਵਿੱਚ ਭਿੱਜਿਆ ਹੋਇਆ ਇੱਕ ਹਿਰਦਾ ਤੇ ਜਿਹੜਾ ਪ੍ਰਭੂ ਦਰਸ਼ਨਾਂ ਦੀ ਤਾਂਘ ਲੈ ਕੇ ਆਪਣਾ ਆਪ ਵੇਚਣ ਨੂੰ ਤਿਆਰ ਬੈਠਾ ਕਿ ਮੈਨੂੰ ਪਿਆਰੇ ਪ੍ਰਭੂ ਦੇ ਦੀਦਾਰ ਹੋ ਜਾ। ਮਹਾਰਾਜ ਜੀ ਦਾ ਬਚਨ ਹੈ ਡੱਖਣੇ ਵਿੱਚ, ਕਹਿੰਦੇ ਨੇ ਤੂੰ ਚੋ ਸੱਜਣ ਮੰਡਿਆ, ਚੋ ਦਾ ਅਰਥ ਹੈ ਬੋਲਣਾ। ਕਹਿੰਦੇ ਨੇ ਮੇਰੇ ਸੱਜਣ ਪਰਮਾਤਮਾ, ਤੁਸੀਂ ਇੱਕ ਵਾਰੀ ਮੇਰੇ ਨਾਲ ਬੋਲੋ ਤਾਂ ਸਹੀ, ਕੋਈ ਸ਼ਬਦ ਮੇਰੇ ਕੰਨਾਂ ਵੀ ਤੁਹਾਡਾ ਪੈ ਜਾਏ, ਮੈਨੂੰ ਆਪਣਾ ਮੁੱਖ ਦਿਖਾਓ। ਤੂੰ ਚੋ ਸੱਜਣ ਮੰਡਿਆ, ਦੇਈ ਸਿਸ ਉਤਾਰ, ਮੈਂ ਆਪਣਾ ਸਿਰ ਉਤਾਰ ਕੇ ਤੇਰੇ ਚਰਨਾਂ ਵਿੱਚ ਰੱਖਦਿਆਂ ਇੱਕ ਵਾਰੀ ਤੂੰ ਬੋਲ। ਤੂੰ ਚੋ ਸੱਜਣ ਮੰਡਿਆ, ਦੇਈ ਸਿਸ ਉਤਾਰ, ਨੈਣ ਮਖਿੰਜੇ ਤਰਸ ਦੇ ਕਦ ਪਸੀ, ਦੀਦਾਰ ਮੇਰੀਆਂ ਅੱਖਾਂ ਸਹਿਕਦੀਆਂ ਪਈਆਂ ਨੇ ਕਿ ਕਦੋਂ ਤੇਰੇ ਦੀਦਾਰ ਹੋ ਜਾਣ। ਹੁਣ ਦੇਖੋ ਇੱਕ ਦਰਸ਼ਨਾਂ ਦੀ ਪਿਆਸ, ਆਪਣਾ ਆਪ ਕੁਰਬਾਨ ਕਰ ਦੇਣ। ਮਹਾਰਾਜ ਜੀ ਦੇ ਅੰਮ੍ਰਿਤ ਬੋਲਾਂ ਵਿੱਚ ਹੀ ਹੈ ਕਿ ਤੇਰੇ ਦਰਸ਼ਨ। ਸਿੰਘ ਸਾਹਿਬ ਗਿਆਨੀ ਸ਼ਰਮ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਉਹਨਾਂ ਦੀ ਰਚਨਾ ਵਿੱਚੋਂ ਇੱਕ ਡਿਉੜਾ ਪੜ੍ਹਨ ਨੂੰ ਦਾਸ ਨੂੰ ਮਿਲਿਆ। ਇਹ ਵੀ ਇੱਕ ਰਚਨਾ ਹੈ ਕਵਿਤਾ ਦੀ, ਇੱਕ ਛੰਦਾਬੰਦੀ ਕਹਿ ਸਕਦੇ ਹਾਂ ਡਿਉੜਾ, ਕਿ ਕਵਿਤਾ ਇਸ ਢੰਗ ਨਾਲ ਕਹਿਣੀ ਕਿ ਪੰਕਤੀ ਦੀਆਂ ਜਿਹੜੀਆਂ ਅਖੀਰਲੀਆਂ ਦੋ ਸ਼ਬਦ ਹੋਣ ਉਹਨਾਂ ਦੀ ਸਪੈਲਿੰਗ ਇੱਕੋ ਜਿਹੀ ਹੋਣੀ ਪਰ ਉਚਾਰਨ ਵਿੱਚ ਅਰਥਾਂ ਦਾ ਫਰਕ ਪੈ ਜਾਣਾ। ਪਰ ਚੇਤੇ ਰੱਖਿਓ ਸਿਰਫ ਇੱਕ ਦਰਸ਼ਨਾਂ ਦੀ ਤਾਂਘ ਲੈ ਕੇ। ਉਹ ਕਹਿੰਦੇ ਨੇ ਜਿਹਦੇ ਅੰਦਰ ਦਰਸ਼ਨ ਦੀ ਬੇਬਲਤਾ ਹੈ ਨਾ, ਉਹ ਨਾ ਵੀ ਬੋਲੇ ਚੁੱਪ ਰਵੇ। ਪਰ ਸੱਚ ਇਹ ਵੀ ਉਹਦੇ ਚੁੱਪ ਰਹਿਣ ਨਾਲ ਵੀ ਉਹ ਆਪਣੇ ਆਪ ਨੂੰ ਲੁਕਾ ਨਹੀਂ ਸਕਦਾ। ਉਹਦੀ ਜ਼ਬਾਨ ਤਾਂ ਚੁੱਪ ਕਰ ਜਾਏਗੀ ਪਰ ਉਹਦੀਆਂ ਅੱਖਾਂ ਨੂੰ ਚੁੱਪ ਕੌਣ ਕਰਾਏਗਾ? ਜ਼ਬਾਨ ਚੁੱਪ ਕੀਤੀ ਏ ਪਰ ਅੱਖਾਂ ਜਿਹੜੀਆਂ ਨੇ ਉਹਨਾਂ ਵਿੱਚੋਂ ਨੀਰ ਦੀ ਧਾਰਾ ਵਹਿ ਤੁਰਦੀ ਹੈ। ਨਾ ਬੋਲੇ ਜ਼ਬਾਨ ਪਰ ਅੱਖਾਂ ਤਾਂ ਬੋਲ ਕੇ ਦੱਸਦੀਆਂ ਨੇ ਕਿ ਇਹਦੇ ਅੰਦਰ ਕੋਈ ਦਰਦ ਹੈ। ਤੇ ਉਹਨਾਂ ਨੇ ਨਾ ਇੱਕ ਡਿਉਡਾ ਖਾਸ ਕਰਕੇ ਦਰਸ਼ਨਾਂ ਦੀ ਅਭਿਲਾਸ਼ਾ ਲਈ, ਇੱਕ ਉਹਨਾਂ ਦੇ ਅੰਦਰ ਦੀ ਉਡਾਰੀ ਹੈ, ਉਹ ਮੈਂ ਆਪ ਨਾਲ ਜ਼ਰੂਰ ਅੱਜ ਸਾਂਝਾ ਕਰਾਂ। ਉਹ ਲਿਖਦੇ ਨੇ ਨੂਨ ਨੈਣ ਜ਼ਾਹਿਰ ਕਰ ਦਿੰਦੇ ਹਾਲ ਦਿਲੇ ਦਾ, ਰੋ ਕੇ ਰਹਿਣ ਨਾ ਰੋਕੇ, ਰੋ ਕੇ ਤੇ ਰੋਕੇ। ਦੇਖੋ ਸਪੈਲਿੰਗ ਇੱਕੋ ਹੀ ਹੈ। ਰੋਕੇ ਦਾ ਅਰਥ ਹੈ ਅੱਖਾਂ ਚੋਂ ਪਾਣੀ ਵਹਿ ਤੁਰਨਾ, ਰੋ ਪੈਣਾ, ਤੇ ਰੋਕੇ ਦਾ ਅਰਥ ਹੈ ਕਿ ਰੋਕ ਲੈਣਾ, ਬੰਦ ਕਰ ਦੇਣਾ। ਉਹ ਕਹਿੰਦੇ ਜਿਹਦੇ ਅੰਦਰ ਪਰਮਾਤਮਾ ਨੂੰ, ਗੁਰੂ ਨੂੰ ਮਿਲਣ ਦੀ ਤੀਬਰ ਇੱਛਾ ਹੈ, ਉਹਦੀਆਂ ਅੱਖਾਂ ਜ਼ਾਹਿਰ ਕਰ ਦਿੰਦੀਆਂ ਨੇ ਉਹਦੇ ਅੰਦਰ ਨੂੰ ਕਿ ਇਸ ਦੇ ਅੰਦਰ ਕਿੰਨੀ ਕੁ ਵੱਡੀ ਪਿਆਸ ਹੈ। ਨੂਨ ਨੈਣ ਜ਼ਾਹਿਰ ਕਰ ਦਿੰਦੇ ਹਾਲ ਦਿਲੇ ਦਾ, ਰੋ ਕੇ ਰਹਿਣ ਨਾ ਰੋਕੇ। ਤੇ ਉਹਨਾਂ ਅੱਖਾਂ ਨੂੰ ਕੋਈ ਰੋਕਣ ਦਾ ਯਤਨ ਕਰੇ ਉਹ ਕਿਵੇਂ ਚੁੱਪ ਕਰਨਗੀਆਂ? ਉਹਨਾਂ ਵਿੱਚੋਂ ਨੀਰ ਵਹੀ ਜਾਣਾ ਹੈ। ਨੂਨ ਨੈਣ ਜ਼ਾਹਿਰ ਕਰ ਦਿੰਦੇ ਖਾਲ ਦਿਲੇ ਦਾ, ਰੋ ਕੇ ਰਹਿਣ ਨਾ ਰੋਕੇ। ਵੇ ਲੋਕਾਂ ਮੈਂ ਕੁਝ ਨਾ ਖੱਟਿਆ, ਇਸ਼ਕ ਸੱਜਣ ਵਿੱਚ ਖੋ ਕੇ ਤੇ ਦਿੰਦੀ ਹੋ ਕੇ, ਹੋ ਕੇ ਤੇ ਦਿੰਦੀ ਹੋ ਕੇ। ਵੇ ਲੋਕਾਂ ਮੈਂ ਕੁਝ ਨਾ ਖੱਟਿਆ, ਇਸ਼ਕ ਸੱਜਣ ਵਿੱਚ ਹੋ ਕੇ ਦਿੰਦੀ ਹੋ ਕੇ। ਜ਼ਵਾਦ ਜ਼ਿੰਦ ਥੀ ਬਿਰਹੋਂ ਸੱਜਣ ਦੀ, ਪਾੜ ਦਿੱਤਾ ਮੇਰਾ ਸੀਨਾ ਤੇ ਸਕਦੀ ਸੀ ਨਾ, ਪਾੜ ਦਿੱਤਾ ਮੇਰਾ ਸੀਨਾ, ਤੇਰੇ ਬਿਰਹ ਦੀ ਪੀੜ ਨੇ ਮੇਰੇ ਅੰਦਰ ਦੇ ਸੀਨੇ ਨੂੰ ਪਾੜ ਦਿੱਤਾ ਤੇ ਮੇਰੇ ਕੋਲ ਕੋਈ ਸੂਈ ਧਾਗਾ ਨਹੀਂ, ਮੈਂ ਪਾਟੇ ਹੋਏ ਸੀਨੇ ਨੂੰ ਸੀ ਕਿਵੇਂ ਸਕਾਂ? ਜ਼ਵਾਤ ਜ਼ਿੰਦ ਦੀ ਬਿਰੋਂ ਸੱਜਣ ਦੀ, ਪਾੜ ਦਿੱਤਾ ਮੇਰਾ ਸੀਨਾ, ਸਕਦੀ ਸੀ ਨਾ ਝੜਕਾਂ ਖਾਂਦੀ ਫਿਰਾਂ ਦਰ ਬਦਰ, ਝਿੜਕਾਂ ਖਾਂਦੀ ਫਿਰਾਂ ਦਰ ਬਦਰ, ਕੋਈ ਜਗਤ ਦਾ ਜੀ ਨਾ ਤੇ ਕਹਿੰਦਾ ਜੀ ਨਾ, ਜੀ ਨਾ ਕੋਈ ਦੁਨੀਆਂ ਦਾ ਐਸਾ ਜੀਵ ਨਹੀਂ ਕਿ ਜਿਹੜਾ ਮੈਨੂੰ ਅਦਬ ਨਾਲ ਬਣਾਏ, ਤੇਰੇ ਪਿਆਰ ਨੇ ਝੱਲਿਆ ਕਰ ਦਿੱਤਾ, ਤੇਰੇ ਬੈਰਾਗ ਨੇ ਸ਼ੈਦਾਈ ਬਣਾ ਦਿੱਤਾ, ਹੁਣ ਤਾਂ ਲੋਕ ਵੀ ਕਹਿੰਦੇ ਨੇ ਕਮਲਾ ਤੁਰਿਆ ਫਿਰਦਾ, ਕੋਈ ਜਗਤ ਦਾ ਜੀ ਨਾ ਤੇ ਕਹਿੰਦਾ ਜੀ ਨਾ। ਇੱਕ ਪਿਆਰੇ ਬਾਜ ਸ਼ਰਮ ਸਿੰਘ, ਭਾਵੇਂ ਮੂਲ ਨਾ ਜੀਣਾ ਤੇ ਲੱਗਦਾ ਜੀ ਨਾ, ਇੱਕ ਤੇਰੇ ਤੋਂ ਬਿਨਾ ਜੀਣ ਨੂੰ ਚਿੱਤ ਨਹੀਂ ਕਰਦਾ, ਤੇ ਸੱਚ ਇਹਵੇ ਜੇ ਤੇਰੀ ਯਾਦ ਨਾ ਆਵੇ ਤੇ ਇੱਥੇ ਰਹਿਣ ਨੂੰ ਵੀ ਚਿੱਤ ਨਹੀਂ ਕਰਦਾ। ਦੇਖੋ ਇਹ ਵੀ ਤਾਂ ਇੱਕ ਅਵਸਥਾ ਹੈ ਨਾ ਕਿ ਅੰਦਰ ਵਿਗਲ ਤੁਰਦਾ ਹੈ। ਤੇ ਇੱਕ ਬੇਨਤੀ ਕਰਾਂ, ਧਨ ਦੀ ਖਾਤਰ ਬੰਦਾ ਸਾਰੀ ਜ਼ਿੰਦਗੀ ਰੋਂਦਾ ਜੇ, ਪਰ ਭਟਕਣਾ ਨਹੀਂ ਮੁੱਕਦੀ। ਪਰਿਵਾਰ ਦੇ ਧੰਦਿਆਂ ਨੂੰ ਸਾਰੀ ਜ਼ਿੰਦਗੀ ਰੋਂਦਾ, ਪਰ ਕਲਪਨਾ ਉੱਥੇ ਖਲੋਤੀ ਰਹਿੰਦੀ ਹੈ। ਦੁਨੀਆਂ ਦੇ ਪਦਾਰਥਾਂ ਨੂੰ ਸਾਰੀ ਜ਼ਿੰਦਗੀ ਰੋਂਦਾ, ਪਰ ਭਟਕਣਾ ਨਹੀਂ ਮੁੱਕਦੀ। ਤੇ ਜਿਸ ਦਿਨ ਵਾਹਿਗੁਰੂ ਦੀ ਯਾਦ ਵਿੱਚ, ਪਿਆਰੇ ਦੀ ਯਾਦ ਵਿੱਚ ਇੱਕ ਬੂੰਦ ਅੱਖਾਂ ਵਿੱਚੋਂ ਨਿਕਲ ਗਈ, ਤੇ ਇੱਕ ਅਥਰੂ ਵੀ ਕਰੋੜਾਂ ਜਨਮਾਂ ਦੀ ਮੈਲ ਧੋ ਕੇ ਚਲਾ ਜਾਂਦਾ ਉਹਦੇ ਦਰਸ਼ਨਾਂ ਦੀ ਤਾਂਘ ਵਿੱਚ। ਅੱਜ ਮਹਾਰਾਜ ਜੀ ਨੇ ਕਿਹਾ ਕੋਈ ਐਸਾ ਹੋਵੇ ਜਿਹੜਾ ਮੈਨੂੰ ਪਿਆਰੇ ਨਾਲ ਮਿਲਾ ਦੇਵੇ। ਤਾਂ ਹੀ ਗੁਰਦੇਵ ਜੀ ਨੇ ਬਾਣੀ ਵਿੱਚ ਇਹ ਬਚਨ ਕਿਹਾ, ਰੂੜੋ ਮਨ ਹਰ ਰੰਗੋ ਲੋੜ ਹੈ, ਰੂੜੋ ਮਨ ਹਰ ਰੰਗੋ ਲੋੜ ਹੈ। ਮੇਰਾ ਸੋਹਣਾ ਮਨ, ਮੇਰਾ ਪਿਆਰਾ ਮਨ ਉਸ ਪਿਆਰੇ ਪਰਮਾਤਮਾ ਨੂੰ ਮਿਲਣਾ ਚਾਹੁੰਦਾ, ਉਹਦੇ ਦਰਸ਼ਨਾਂ ਲਈ ਉਤਾਵਲਾ ਹੈ। ਪਰ ਕਹਿੰਦੇ ਨੇ ਕਰਾਂ ਕੀ, ਗੱਲਾਂ ਬਾਤਾਂ ਨਾਲ ਨਹੀਂ ਸਰਨਾ। ਕਹਿਣ ਨੂੰ ਤਾਂ ਸਾਰੇ ਕਹਿੰਦੇ ਆ ਗੁਰੂ ਸਾਹਿਬ ਦਰਸ਼ਨ ਦਿਆ ਜੇ, ਮਹਾਰਾਜ ਤੁਹਾਡੀ ਕਿਰਪਾ ਮਿਲ ਜਾਏ। ਮਹਾਰਾਜ ਕਹਿੰਦੇ ਨੇ ਮਨ ਤਾਂ ਸਾਰੇ ਕਹਿੰਦੇ ਪਏ ਨੇ ਦਰਸ਼ਨ ਮਿਲ ਜਾਏ, ਪਰ ਗੱਲਾਂ ਨਾਲ ਨਹੀਂ ਸਰਨਾ, ਕਿਉਂਕਿ ਜਿੰਨੀ ਦੇਰ ਤੱਕ ਅੰਦਰ ਬਿਰਹ ਦਾ ਭੱਠ ਨਹੀਂ ਬਲਦਾ। ਰੂੜੋ ਮਨ ਹਰ ਰੰਗੋ ਲੋੜ ਹੈ, ਗਾਲੀ ਹਰ ਨਿਹੋ ਨਾ ਹੋਈ। ਗੱਲਾਂ ਨਾਲ ਥੋੜਾ ਮੁਹੱਬਤਾਂ ਹੁੰਦੀਆਂ। ਹੁਣ ਆਪਾਂ ਵੀ ਭਾਵੇਂ ਸ਼ਬਦ ਦੇ ਅਰਥ ਕਰ ਦਿਆਂਗੇ, ਕੀਰਤਨ ਵਿੱਚ ਇਹ ਪੜਿਆ ਵੀ ਜਾਏਗਾ। ਗੁਰਮੁਖੋ ਸੱਚ ਇਹ ਜੇ ਪੜਿਆ ਜਾ ਸਕਦਾ, ਅਰਥ ਕੀਤੇ ਜਾ ਸਕਦੇ ਨੇ, ਪਰ ਇਸ ਨੂੰ ਸਹੀ ਤਾਂ ਉਹ ਹੀ ਮਾਣੇਗਾ ਕਿ ਜਿਹਦੇ ਅੰਦਰ ਸੱਚਮੁੱਚ ਪਰਮਾਤਮਾ ਨੂੰ ਮਿਲਣ ਦੀ ਤਲਬ ਪੈਦਾ ਹੋ ਗਈ ਹੈ। ਰੂੜੋ ਮਨ ਹਰ ਰੰਗੋ ਲੋੜੈ, ਗਾਲੀ ਖਿਰ ਨਿਗੋ ਨਾ ਹੋਈ। ਹਉ ਟੁੰਡੇਂਦੀ ਦਰਸ਼ਨ ਕਾਰਨ ਬੀਥੀ ਬੀਥੀ ਪੇਖਾਂ, ਇਹ ਬੁੱਧ ਪਾਈ ਮੈਂ ਸਾਧੂ ਕੰਨੋ, ਲੇਖ ਲਿਖਿਓ ਤੁਰ ਮੱਥ ਹੈ। ਕਹਿੰਦੇ ਨੇ ਇਹ ਮੈਨੂੰ ਖਬਰ ਪੂਰੇ ਸਤਿਗੁਰੂ ਤੋਂ ਮਿਲੀ ਤੇ ਮੇਰੇ ਮੱਥੇ ਦੇ ਲਿਖੇ ਹੋਏ ਲੇਖ ਉਗੜ ਪਏ ਜਦੋਂ ਗੁਰੂ ਨੇ ਕਿਰਪਾ ਕਰਕੇ ਮੈਨੂੰ ਪਿਆਰੇ ਪ੍ਰਭੂ ਦੇ ਨਾਲ ਮਿਲਾ ਦਿੱਤਾ। ਫਿਰ ਬੇਨਤੀ ਕਰਾਂ ਕਿ ਬੰਦਾ ਬੈਠ ਜਾਏ ਸਬਰ ਨਾਲ ਤੇ ਦਰਸ਼ਨਾਂ ਦੀ ਤਾਂਘ ਨਾਲ ਭਾਗ ਲੱਗਦਾ ਹੈ। ਇੱਕ ਦਾਸ ਹੈ ਛੋਟੀ ਜੀ ਸਾਖੀ ਕਹਿ ਲਵੋ, ਕਿਉਂਕਿ ਇੱਕ ਸੁਭਾਖ ਹੈ ਕਿ ਜੋ ਬਾਣੀ ਚ ਕਿਹਾ ਹੈ ਇਹ ਗੁਰਸਿੱਖਾਂ ਨੇ ਪਹਿਲਾਂ ਵੀ ਕਮਾਇਆ ਤੇ ਅੱਜ ਵੀ ਕਮਾਉਂਦੇ ਪਏ ਨੇ, ਤੇ ਸਤਿਗੁਰੂ ਤਰਸ ਕਰਨ ਆਉਣ ਵਾਲੇ ਸਮੇਂ ਵਿੱਚ ਵੀ ਗੁਰੂ ਕੇ ਸਿੱਖ ਸ਼ਬਦ ਨੂੰ ਕਮਾਉਣ ਵਾਲੇ ਮੌਜੂਦ ਰਹਿਣਗੇ, ਕਾਇਮ ਰਹਿਣਗੇ। ਗੰਗਾ ਦਾ ਕਿਨਾਰਾ ਹੈ ਤੇ ਅੰਮ੍ਰਿਤ ਵੇਲਾ, ਤਾਰੇ ਲਿਸ਼ਕਦੇ ਨੇ ਚਮਕਦੇ ਪਏ ਨੇ, ਤੇ ਇੰਜ ਅਸਮਾਨ ਲੱਗਦਾ ਕਿ ਜਿਵੇਂ ਹੁਣੇ ਹੀ ਕਿਸੇ ਨੇ ਇਸ਼ਨਾਨ ਕਰਾਇਆ ਹੋਵੇ, ਤੇ ਉਸ ਭਿੰਨੀ ਰੈਨੜੀਏ ਦੇ ਅੰਦਰ ਇੱਕ ਸਰੀਰ ਗੰਗਾ ਦੇ ਘਾਟ ਤੇ ਬੈਠਾ ਹੈ। ਪਰ ਕਰਨ ਸਾਡਾ ਇਹ ਹੀ ਹੈ ਕਿ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਉਹਨੇ ਪਸ਼ਮੀਨੇ ਦੀ ਚਾਦਰ ਆਪਣੇ ਤਨ ਤੇ ਲਈ ਹੈ, ਅੱਖਾਂ ਉਹਦੀਆਂ ਦੋਨੋਂ, ਨੇਤਰ ਉਹਦੇ ਬੰਦ ਨੇ, ਬੁੱਲ ਉਹਦੇ ਬੰਦ ਨੇ, ਪਰ ਅੰਦਰੇ ਅੰਦਰ ਉਹ ਆਪਣੇ ਪਿਆਰੇ ਨੂੰ ਪੁਕਾਰਦਾ ਤੇ ਆਪਣੇ ਪਿਆਰੇ ਦੀ ਯਾਦ ਵੀ ਟਿਕੇ। ਤੇ ਵਕਤ ਇਹ ਬਣਿਆ ਕਿ ਭਿੰਨੀ ਰੈਨੜੀਏ ਚਾਮਕਨ ਤਾਰੇ, ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ। ਤੇ ਅੰਮ੍ਰਿਤ ਵੇਲਾ ਤਾਂ ਹੈ ਹੀ ਇਸ ਲਈ ਕਿ ਚੌਥੇ ਪੈਰ ਸਵਾ ਕੇ ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨ ਮੁੱਖ ਸੱਚਾ ਨਾਮ। ਉਹ ਬੈਠੇ ਨੇ ਤੇ ਇੱਧਰ ਅੰਮ੍ਰਿਤ ਵੇਲੇ ਹੀ ਦੰਪਤੀ ਦੋ ਜੀ ਤੁਰ ਕੇ ਉਸ ਬੈਠੇ ਹੋਏ ਸਰੀਰ ਦੇ ਕੋਲ ਆ ਪਹੁੰਚੇ। ਉਹ ਥੋੜੀ ਜਿਹੀ ਦੂਰੀ ਤੇ ਖੜੇ ਹੋ ਗਏ ਤੇ ਧਿਆਨ ਨਾਲ ਹੱਥ ਜੋੜ ਕੇ ਉਹਨਾਂ ਨੂੰ ਅੱਖਾਂ ਨਾਲ ਦੇਖੀ ਜਾ ਰਹੇ। ਤੇ ਜਦੋਂ ਉਧਰ ਸੂਰਜ ਦੀ ਲਾਲੀ ਪੋਹ ਫੁਟਾਲਾ ਖੂਨ ਲੱਗਾ ਤੇ ਇਧਰ ਉਹ ਸੱਜਣ ਜਿਹੜੇ ਚੌਂਕੜਾ ਮਾਰ ਕੇ ਬੈਠੇ ਸਨ ਉਹਨਾਂ ਦੇ ਨੇਤਰ ਖੁੱਲੇ ਨੇ, ਅੱਖਾਂ ਵਿੱਚ ਨਮੀ ਸੀ, ਗਲਾ ਰੁਕਿਆ ਹੋਇਆ ਬੈਰਾਗ ਨਾਲ, ਤੇ ਉਹਨਾਂ ਦੇਖਿਆ ਵੀ ਸਾਹਮਣੇ ਦੰਪਤੀ ਰਾਜਾ ਤੇ ਰਾਣੀ ਖਲੋਤੇ ਨੇ ਤੇ ਪਿਆਰ ਅਦਬ ਨਾਲ ਪੁੱਛ ਬੈਠੇ ਕਿ ਇਸ ਵੇਲੇ ਆਪ ਜੀ ਕਿਵੇਂ ਆਏ, ਆਉਣ ਦਾ ਮਨੋਰਥ? ਤੇ ਕਹਿੰਦੇ ਨੇ ਉਸ ਰਾਜੇ ਨੇ ਤੇ ਰਾਣੀ ਨੇ ਖੱਤ ਜੋੜ ਕੇ ਕਿਹਾ, ਪੰਡਿਤ ਜੀ ਧਿਆਨ ਦਿਆ ਜੇ ਪਟਨਾ ਸਾਹਿਬ ਵੱਲ ਮੈਂ ਆਪ ਜੀ ਦੀ ਸੁਰਤ ਲਿਜਾਣੀ ਚਾਹੁੰਦਾ। ਪੰਡਿਤ ਜੀ, ਪਰਮਾਤਮਾ ਦਾ ਦਿੱਤਾ ਸਭ ਕੁਝ ਹੈ, ਰਾਜ ਭਾਗ ਨੇ, ਨੌਕਰ ਚਾਕਰ ਨੇ, ਕਿਸੇ ਚੀਜ਼ ਦੀ ਕਮੀ ਨਹੀਂ, ਬਸ ਜੇ ਇੱਕ ਕਮੀ ਖਲਦੀ ਹੈ ਤੇ ਘਰ ਵਿੱਚ ਸੰਤਾਨ ਨਹੀਂ, ਪੁੱਤਰ ਧੀ ਘਰ ਵਿੱਚ ਨਹੀਂ, ਤੁਹਾਡੀ ਠਾਕੁਰ ਨਾਲ ਬਣੀ ਹੈ, ਤੁਸੀਂ ਠਾਕੁਰ ਦੇ ਧਿਆਨ ਵਿੱਚ ਰੋਜ਼ ਬੈਠਦੇ ਹੋ, ਤੁਸੀਂ ਠਾਕੁਰ ਦੇ ਦਰ ਤੇ ਰੋਜ਼ ਪ੍ਰਾਰਥਨਾ ਕਰਦੇ ਹੋ, ਤੇ ਸਾਡੇ ਮਨ ਵਿੱਚ ਕਈ ਦਿਨਾਂ ਦਾ ਫੁਰਨਾ ਸੀ ਕਿ ਪੰਡਿਤ ਜੀ ਨੂੰ ਜਾ ਕੇ ਬੇਨਤੀ ਕਰਨੀ ਹੈ ਕਿ ਤੁਸੀਂ ਠਾਕੁਰ ਜੀ ਨੂੰ ਸਾਡੇ ਵੱਲੋਂ ਪ੍ਰਾਰਥਨਾ ਕਰੋ ਕਿ ਸਾਡੇ ਘਰ ਵਿੱਚ ਵੀ ਭਾਗ ਲੱਗ ਜਾਏ। ਪੰਡਿਤ ਸ਼ਿਵ ਦੱਤ ਹੈ, ਉਹਨਾਂ ਸੁਣਿਆ ਤੇ ਨਾਲ ਕਹਿਣ ਲੱਗੇ, ਠਾਕੁਰ ਲੱਕੜ ਵਿੱਚ ਨਹੀਂ, ਠਾਕੁਰ ਪੱਥਰ ਵਿੱਚ ਨਹੀਂ, ਠਾਕੁਰ ਮਿੱਟੀ ਦੀਆਂ ਮੂਰਤੀਆਂ ਵਿੱਚ ਨਹੀਂ, ਮੈਂ ਆਪਣੇ ਅੱਗੇ ਤਾਂ ਕੁਛ ਵੀ ਨਹੀਂ ਰੱਖਿਆ। ਕਹਿਣ ਲੱਗੇ, ਤੁਸੀਂ ਮੇਰੇ ਕੋਲ ਆਏ ਹੋ, ਤੁਹਾਨੂੰ ਪਤਾ ਨਹੀਂ ਕਿ ਠਾਕੁਰ ਜੀ ਤਾਂ ਪਟਨਾ ਸਾਹਿਬ ਦੀਆਂ ਗਲੀਆਂ ਵਿੱਚ ਆਪਣੀ ਕਿਰਪਾ ਵਰਤਾਉਂਦੇ ਪਏ ਨੇ, ਜੇ ਮੰਗਣਾ ਹੀ ਹੈ ਤੇ ਉਸ ਬਾਲਾ ਪ੍ਰੀਤਮ ਦੇ ਚਰਨਾਂ ਵਿੱਚੋਂ ਮੰਗੋ। ਸ਼ਬਦਾਂ ਵੱਲ ਧਿਆਨ ਦਿਆ ਜੇ, ਜੋ ਅਰਜ਼ ਕਰਨੀ ਹੈ, ਸਿਰਫ ਇੱਕ ਦਰਸ਼ਨ ਦੀ ਤਾਂ ਕੀ ਹੈ। ਕਹਿਣ ਲੱਗੇ, ਉਹਦੇ ਤੋਂ ਮੰਗੋ, ਝੋਲੀ ਚ ਖੈਰ ਪਏਗੀ। ਕਹਿਣ ਲੱਗੇ, ਤੁਸੀਂ ਸਾਡੇ ਨਾਲ ਚੱਲੋ ਫਿਰ ਬਾਲਾ ਪ੍ਰੀਤਮ। ਪੰਡਿਤ ਜੀ ਕਹਿਣ ਲੱਗੇ, ਹਾਂ, ਉਹ ਇੱਥੇ ਖੇਡਾਂ ਪੈ ਵਰਤਾਉਂਦੇ ਨੇ, ਮੈਂ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਨੇੜੇ ਖੋ ਕੇ ਦੇਖਿਆ, ਉਹ ਹਰ ਮਨ ਦੀ ਇੱਛਾ ਦੀ ਪੂਰੀ ਪੂਰਤੀ ਕਰ ਦਿੰਦੇ ਨੇ, ਸਾਰੀਆਂ ਝਲਕਾਂ ਉਹਨਾਂ ਦੇ ਜੀਵਨ ਵਿੱਚੋਂ ਪੈਂਦੀਆਂ ਨੇ। ਤੇ ਕਹਿਣ ਲੱਗੇ, ਸਾਡੇ ਨਾਲ ਚੱਲੋ। ਕਹਿਣ ਲੱਗੇ, ਅੱਜ ਨਹੀਂ, ਤੁਸੀਂ ਇੱਕ ਕੰਮ ਕਰੋ, ਆਪਣੀ ਯਾਦ ਨੂੰ, ਆਪਣੇ ਬਿਰਹਾ ਨੂੰ ਪ੍ਰਬਲ ਕਰੋ, ਤੇ ਸੱਚ ਇਹਵੇ ਕਿ ਜਿਸ ਦਿਨ ਬਿਰਹਾ ਤੁਹਾਡਾ ਸ਼ਿਖਰ ਤੇ ਆ ਪਹੁੰਚੇਗਾ, ਬਾਲਾ ਪ੍ਰੀਤਮ ਦੇ ਘਰ ਜਾਣ ਦੀ ਲੋੜ ਨਹੀਂ, ਬਾਲਾ ਪ੍ਰੀਤਮ ਤੁਹਾਡੇ ਘਰ ਦੇ ਦਰਵਾਜ਼ੇ ਖੜਕਾ ਕੇ ਤੁਹਾਡੇ ਘਰ ਆ ਜਾਏਗਾ। ਇਤਿਹਾਸ ਇਹੀ ਕਹਿੰਦਾ ਹੈ ਨਾ ਕਿ ਪਟਨਾ ਸਾਹਿਬ ਦੀ ਧਰਤੀ ਤੇ, ਮੈਂ ਸੰਖੇਪ ਜਿਹਾ ਚੱਲਾਂ ਕਿ ਰਾਜਾ ਫਤਿਹ ਚੰਦ ਮੈਣੀ ਤੇ ਉਹਦੀ ਰਾਣੀ ਪੰਡਿਤ ਸ਼ਿਵ ਦੱਤ ਤੋਂ ਸਿਰਫ ਇਹੀ ਸੁਣ ਕੇ ਆਏ ਤੇ ਆਪਣੇ ਘਰ ਆ ਕੇ ਰਾਣੀ ਰੋਜ਼ ਧਿਆਨ ਵਿੱਚ ਬੈਠਣ ਲੱਗ ਪਈ, ਰੋਜ਼ ਬਾਲਾ ਪ੍ਰੀਤਮ ਨੂੰ ਚੇਤੇ ਕਰਨ ਲੱਗ ਪਈ। ਪਰ ਉਹਦੇ ਅੰਦਰ ਇੱਕ ਵਾਸ਼ਨਾ ਕੰਮ ਕਰੀ ਜਾਏ ਕਿ ਆਉਣਗੇ ਤੇ ਪੁੱਤਰ ਦੀ ਦਾਤ ਮੰਗਾਂਗੀ, ਆਉਣਗੇ ਤੇ ਸੰਤਾਨ ਦੀ ਦਾਤ ਮੰਗਾਂਗੀ। ਕਈ ਦਿਨ ਹੋ ਗਏ ਨੇ ਰੋਜ਼ ਧਿਆਨ ਵਿੱਚ ਬੈਠਦੀ ਏ, ਰੋਜ਼ ਆਪਣੇ ਅੰਦਰੋਂ ਅਰਦਾਸਾਂ ਬੇਨਤੀਆਂ ਕਰਕੇ ਬਿਰਹਾ ਦੀਆਂ ਚਿੱਠੀਆਂ ਭੇਜਦੀ ਏ, ਪਰ ਅਜੇ ਬਾਲਾ ਪ੍ਰੀਤਮ ਆਏ ਨਹੀਂ। ਪਰ ਯਾਦ ਉਹਦੀ ਮੱਧਮ ਨਹੀਂ ਪਈ, ਯਾਦ ਹੋਰ ਪ੍ਰਬਲ ਹੋ ਗਈ, ਹੋਰ ਤੇਜ਼ ਯਾਦ ਹੋ ਗਈ, ਉਹ ਦਿਨ ਰਾਤ ਇੱਕ ਧੁਨ ਵਿੱਚ ਮਗਨ ਹੋ ਗਈ ਯਾਦ ਵਿੱਚ। ਤੇ ਅੱਜ ਦੋਨੋਂ ਜੀ ਬੈਠੇ ਨੇ, ਫਤਿਹ ਚੰਦ ਮੈਣੀ ਤੇ ਰਾਣੀ, ਗੱਲ ਕਰਦਿਆਂ ਕਹਿੰਦੇ ਨੇ ਕਿ ਪੰਡਿਤ ਜੀ ਨੇ ਕਿਹਾ ਸੀ ਤੁਸੀਂ ਯਾਦ ਕਰੋ, ਉਹ ਜ਼ਰੂਰ ਆਉਣਗੇ, ਪਰ ਅੱਜ ਤਾਂ ਕਈ ਦਿਨ ਹੋ ਗਏ, ਯਾਦ ਵਿੱਚ ਠੰਡ ਜ਼ਰੂਰ ਏ, ਯਾਦ ਵਿੱਚ ਮਿਠਾਸ ਜ਼ਰੂਰ ਏ। ਤੇ ਸੱਚ ਇਹ ਵੇ ਕਿ ਗੁਰਮੁਖੋ, ਭਾਵੇਂ ਪਿਆਰਾ ਨਹੀਂ ਵੀ ਆਇਆ, ਉਹਦੀ ਯਾਦ ਹੀ ਆਉਂਦੀ ਰਹੇ, ਉਹਦੀਆਂ ਯਾਦਾਂ ਵੀ ਠੰਡਾ ਪਾਉਂਦੀਆਂ ਜਾਂਦੀਆਂ। ਯਾਦ ਤਾਂ ਹੀ ਹੈ ਨਾ ਜੇ ਕੋਈ ਖਿੱਚ ਪਾਉਂਦਾ, ਖਿੱਚ ਤੋਂ ਬਿਨਾਂ ਤਾਂ ਅੰਦਰ ਯਾਦ ਵੀ ਨਹੀਂ ਆਉਂਦੀ। ਨਦੀ ਪਹਾੜ ਤੋਂ ਚੱਲਦੀ ਏ, ਪਰ ਨਦੀ ਨੇ ਸਮੁੰਦਰ ਦੇਖਿਆ? ਸਮੁੰਦਰ ਕਈ ਕੋ ਦੂਰ ਏ, ਪਰ ਨਦੀ ਰੁੜੀ ਜਾਂਦੀ ਏ, ਖਿੱਚੀ ਜਾਂਦੀ ਏ, ਦੌੜੀ ਜਾਂਦੀ ਏ, ਪੱਥਰਾਂ ਨਾਲ ਵੱਜਦੀ ਏ, ਰੁੱਖਾਂ ਨਾਲ ਵੱਜਦੀ ਏ, ਮਾਰੂਥਲ ਵਿੱਚੋਂ ਨਿਕਲਦੀ ਏ। ਉਹਨੂੰ ਜੇ ਪੁੱਛੀਏ ਵੀ ਤੂੰ ਚੱਲੀ ਕਿੱਥੇ, ਕਿਉਂ ਭਟਕਣਾ ਇੰਨੀ, ਉਹ ਕਹਿੰਦੀ ਜਿਹਨੂੰ ਮਿਲਿਆ ਮਿਲਣਾ, ਉਹਦੇ ਵਾਸਤੇ ਦੌੜਨੀ ਪਈਆਂ। ਤੇ ਪੁੱਛਦੇ ਨੇ ਜਿਹਨੂੰ ਮਿਲਣਾ ਤੈਨੂੰ ਇੱਥੇ ਦਿਸਦਾ ਪਿਆ? ਪਹਾੜ ਤੋਂ ਚੱਲੀ ਨਦੀ ਕਹਿੰਦੀ ਏ ਦਿਸਦਾ ਤਾਂ ਨਹੀਂ, ਪਰ ਖੈ ਜ਼ਰੂਰ, ਜੇ ਖੈ ਤਾਂ ਖਿੱਚ ਪਾ ਕੇ ਆਪਣੇ ਵੱਲ ਲਿਆਉਂਦਾ ਪਿਆ, ਜੇ ਖੁੰਦਾ ਨਾ ਤਾਂ ਮੈਨੂੰ ਖਿੱਚ ਪਾ ਕੇ ਆਪਣੇ ਵੱਲ ਕਿਸੇ ਨੇ ਬੁਲਾਉਣਾ ਥੋੜਾ ਸੀ।
ਉਹ ਦੂਰ ਹੈ ਦਿਸਦਾ ਨਹੀਂ ਪਰ ਉਹਦੀ ਖਿੱਚ ਉਹਦੀ ਤੜਫ ਮੈਨੂੰ ਆਪਣੇ ਵੱਲ ਲੈ ਕੇ ਆ ਰਹੀ ਹੈ। ਯਾਦ ਵਿੱਚ ਵੀ ਇੱਕ ਮਿਠਾਸ ਹੈ, ਯਾਦ ਵਿੱਚ ਵੀ ਇੱਕ ਤੜਫ ਹੈ, ਯਾਦ ਵਿੱਚ ਵੀ ਇੱਕ ਸਕੂਨ ਹੈ। ਕਹਿੰਦੇ ਨੇ ਅਸੀਂ ਰੋਜ਼ ਯਾਦ ਕਰਨੇ ਆ, ਠੰਡ ਹੈ, ਮਿਠਾਸ ਹੈ, ਪਰ ਸੱਚ ਇਹ ਵੇ ਕਿ ਸਾਡੇ ਅੰਦਰ ਇੱਕ ਵਾਸ਼ਨਾ ਕੰਮ ਕਰਦੀ ਪਈ ਹੈ ਪੁੱਤਰ ਦੀ, ਸੰਤਾਨ ਦੀ। ਕਹਿੰਦੇ ਨੇ ਇਹਨੂੰ ਕਿਉਂ ਨਾ ਹਟਾ ਦਈਏ, ਧਿਆਨ ਦਿਆ ਜੇ ਇਹਨੂੰ ਸਮਝੀਓ ਥੋੜਾ ਜਿਹਾ। ਉਹਨਾਂ ਪੁੱਤਰ ਮੰਗਣ ਤੋਂ ਪਹਿਲਾਂ ਇਸ ਵਾਸ਼ਨਾ ਤੋਂ ਮੁਕਤ ਹੋ ਗਏ। ਐਵੇਂ ਗੁਰੂ ਨਹੀਂ ਆ ਕੇ ਗੋਦ ਵਿੱਚ ਬੈਠਦੇ, ਕਹਿਣ ਲੱਗੇ ਇਸ ਨੂੰ ਆਪਾਂ ਇੱਕ ਪਾਸੇ ਕਰ ਦਈਏ, ਦੂਰ ਕਰ ਦਈਏ। ਤੇ ਸੱਚਮੁੱਚ ਰਾਣੀ ਅੱਜ ਧਿਆਨ ਵਿੱਚ ਬੈਠੀ, ਉਹਨੇ ਇਹ ਕਿਹਾ ਛੱਡ ਮਨਾ ਇਸ ਜਗਤ ਦੇ ਮੋਹ ਨੂੰ। ਬੜੇ ਲੋਕ ਆਏ ਤੇ ਦੁਨੀਆਂ ਤੋਂ ਚਲੇ ਗਏ, ਜਿਨ੍ਹਾਂ ਦੇ ਅਨੇਕਾਂ ਬੱਚੇ ਸਨ, ਇੰਨੇ ਪਰਿਵਾਰ ਵਧੇ, ਅੱਜ ਉਹਨਾਂ ਦਾ ਨਾਮ ਵੀ ਕੋਈ ਨਹੀਂ ਲੈਂਦਾ। ਇਹ ਕਿਉਂ ਪੁੱਤਰ ਮੋਹ ਦੀ ਵਾਸ਼ਨਾ ਪਾਲੀ ਬੈਠੀਆਂ? ਛੱਡ ਇਹਨੂੰ, ਇੱਕੋ ਚੀਜ਼ ਮੰਗ ਕੇ ਬਾਲਾ ਪ੍ਰੀਤਮ ਤੂੰ ਹੀ ਘਰ ਆ ਜਾ, ਸਿਰਫ ਤੇਰੇ ਦੀਦਾਰ ਚਾਹੀਦੇ ਨੇ। ਰਾਣੀ ਰੋਜ਼ ਇਸ ਵਾਸ਼ਨਾ ਨੂੰ ਛੱਡ ਕੇ ਵੀ ਤਾਂਗ ਵਿੱਚ ਬੈਠ ਗਈ। ਅੱਜ ਸੁਬਾਹ ਦੀ ਬੈਠੀ ਹੈ ਤੇ ਸਿਰਫ ਇੱਕੋ ਲਟਕ ਬਾਲਾ ਪ੍ਰੀਤਮ। ਭਾਈ ਸਾਹਿਬ ਨੇ ਬੜਾ ਸੋਹਣਾ ਲਿਖਿਆ, ਭਾਈ ਵੀਰ ਸਿੰਘ ਹੋਣਾ, ਕਹਿੰਦੇ ਨੇ ਅਚਨਚੇਤ ਦਰਵਾਜ਼ੇ ਕੋਲ ਪਟਾ ਕਰਕੇ ਖੁੰਡੀ ਵੱਜੀ, ਨਿੱਕੇ ਨਿੱਕੇ ਬੱਚਿਆਂ ਦੇ ਖੇਡਣ ਦੀ ਆਵਾਜ਼ ਆਈ। ਖਿੱਦੂ ਨੂੰ ਜ਼ੋਰ ਦੀ ਖੁੰਡੀ ਮਾਰੀ, ਖਿੱਦੂ ਅੰਦਰ ਚਲਾ ਗਿਆ। ਬੱਚੇ ਆਪਸ ਵਿੱਚ ਰੌਲਾ ਪਾ ਕੇ ਖੇਡਦੇ ਪਏ ਨੇ, ਪਰ ਰਾਣੀ ਬਿਲਕੁਲ ਅਡੋਲ ਬੈਠੀ, ਉਹਦੇ ਉੱਤਰ ਸ਼ਬਦਾਂ ਦਾ ਕੋਈ ਅਸਰ ਨਹੀਂ, ਬਾਹਰ ਦੇ ਰੌਲੇ ਰੱਪੇ ਦਾ ਕੋਈ ਅਸਰ ਨਹੀਂ। ਉਹ ਧਿਆਨ ਵਿੱਚ ਮਗਨ ਤੇ ਇੱਕੋ ਅੰਦਰ ਤਾਂਗ ਹੈ ਕਿ ਬਾਲਾ ਪ੍ਰੀਤਮ ਸਿਰਫ ਤੁਸੀਂ ਚਾਹੀਦੇ ਹੋ, ਸਿਰਫ ਤੁਸੀਂ ਘਰ ਵਿੱਚ ਆ ਜਾਓ। ਹਜ਼ੂਰ ਨੇ ਕੀ ਕੀਤਾ? ਬੱਚਿਆਂ ਨਾਲ ਖੇਡਦਿਆਂ ਖੁੰਡੀ ਇੱਕ ਪਾਸੇ ਸੱਤੀ ਤੇ ਉਸ ਰਾਣੀ ਦੀ ਗੋਦ ਵਿੱਚ ਜਾ ਕੇ ਬੈਠ ਗਏ। ਗਲਵਕੜੀ ਪਾਈ ਉਹਨੇ ਜਦੋਂ ਗੋਦ ਵਿੱਚ ਬੈਠੇ ਤੇ ਰਾਣੀ ਦੇ ਕੰਨ ਕੋਲ ਆਪਣਾ ਮੁਖ ਲੈ ਗਏ ਤੇ ਉੱਥੇ ਸ਼ਬਦ ਕੀ ਆਖਿਓ ਨੇ? ਸ਼ਬਦ ਮੁਖ ਵਿੱਚੋਂ ਨਿਕਲਿਆ ਮਾਂ। ਜਦੋਂ ਮਾਂ ਸ਼ਬਦ ਕਿਹਾ ਤੇ ਪੂਰੇ ਦਾ ਪੂਰਾ ਮੈਂ ਕਹਾਂਗਾ ਬ੍ਰਹਿਮੰਡ ਹੀ ਜਿਵੇਂ ਗੂੰਜ ਉੱਠਿਆ ਮਾਂ ਮਾਂ। ਉਹ ਔਰਤ ਜਿਹੜੀ ਪੁੱਤਰ ਦੀ ਵਾਸ਼ਨਾ ਰੱਖ ਕੇ ਪੁਕਾਰਦੀ ਪਈ ਸੀ, ਅੱਜ ਗੋਦੀ ਉਹਦੀ ਵਿੱਚ ਉਹ ਆ ਬੈਠਾ ਜਿਹੜਾ ਪੁੱਤਰਾਂ ਦਾ ਦਾਤਾ ਹੈ। ਕਹਿਣ ਲੱਗੇ ਤੂੰ ਪੁੱਤਰ ਦੀ ਮੰਗ ਵਿੱਚ ਬੈਠੀ ਸੈਂ, ਅਸੀਂ ਤੈਨੂੰ ਆਪਣਾ ਆਪਾ ਦੇਣ ਵਾਸਤੇ ਆ ਗਏ, ਆਪਣਾ ਆਪ। ਪੁੱਤਰ ਦੀ ਇੱਕ ਮੰਗ, ਜਦੋਂ ਮਾਂ ਸ਼ਬਦ ਕਿਹਾ ਚਰਨਾਟ ਛਿੜ ਗਈ, ਉਹਨਾਂ ਦੇ ਨੇਤਰ ਖੁੱਲੇ ਤੇ ਕੀ ਦੇਖਿਆ? ਬਾਲਾ ਪ੍ਰੀਤਮ ਗਲਵਕੜੀ ਪਾ ਗੋਦ ਵਿੱਚ ਬੈਠੇ ਨੇ। ਕਹਿੰਦੇ ਨੇ ਰਾਣੀ ਨੇ ਅਦਬ ਵਿੱਚ ਬਿਰਹਾ ਵਿੱਚ ਕੁੱਠੀ ਹੋਈ ਨੇ, ਬਾਲਾ ਪ੍ਰੀਤਮ ਦੇ ਚਰਨ ਪਕੜਨ ਦਾ ਯਤਨ ਕੀਤਾ ਤੇ ਮਹਾਰਾਜ ਜੀ ਨੇ ਖੱਤ ਰੋਕ ਲਏ ਛੋਟੇ ਛੋਟੇ ਹੱਥਾਂ ਨਾਲ। ਰਾਣੀ ਦੇ ਹੱਥ ਰੋਕ ਕੇ ਕਹਿੰਦੇ ਨੇ ਮਾਂ ਪੈਰਾਂ ਤੇ ਖੱਤ ਨਹੀਂ ਮਾਂ ਲਾਉਂਦੀ, ਮਾਂ ਤਾਂ ਸਿਰ ਉੱਤੇ ਅਸੀਸਾਂ ਦਿੰਦੀ ਹੈ। ਉਸ ਵਕਤ ਗੋਲੀ ਕੋਲ ਆਈ, ਆਖਰ ਘਰ ਦੀ ਕੰਮ ਕਰਨ ਵਾਲੀ ਸੀ, ਮਨ ਚ ਆਇਆ ਵੀ ਰਾਣੀ ਨੇ ਤਾਂ ਮੰਗਣਾ ਨਹੀਂ ਕਿ ਮੈਂ ਹੀ ਕਿਉਂ ਨਾ ਅਰਦਾਸ ਕਰਦਿਆਂ। ਕਹਿਣ ਲੱਗੀ ਬਾਲਾ ਪ੍ਰੀਤਮ ਜੀ ਕਿ ਮਨਿਆਣੀ ਨੂੰ ਫਤਿਹ ਚੰਦ ਰਾਜੇ ਦੀ ਰਾਣੀ ਨੂੰ ਸੰਤਾਨ ਚਾਹੀਦੀ ਹੈ, ਪੁੱਤਰ ਚਾਹੀਦਾ ਹੈ। ਤੇ ਕਹਿੰਦੇ ਨੇ ਬਾਲਾ ਪ੍ਰੀਤਮ ਜੀ ਮੁਸਕਰਾ ਕੇ ਕਹਿੰਦੇ ਨੇ ਮਾਂ ਤੈਨੂੰ ਪੁੱਤਰ ਚਾਹੀਦਾ, ਤੂੰ ਰੋਜ਼ ਪੁਕਾਰਦੀ ਪਈ ਸੈਂ, ਅੱਜ ਤੋਂ ਬਾਅਦ ਤੂੰ ਮੇਰੀ ਮਾਂ ਤੇ ਮੈਨੂੰ ਆਪਣਾ ਪੁੱਤਰ ਬਣਾ ਲਵੇ, ਮੈਂ ਹੀ ਤੇਰਾ ਪੁੱਤਰ ਹਾਂ। ਸ਼ਬਦ ਸੁਣਿਓ, ਉਸ ਵਕਤ ਕਦੀ ਦੇਖੋ ਕਿ ਸ੍ਰਿਸ਼ਟੀ ਦਾ ਦਾਤਾ ਹੈ, ਜਗਤ ਦਾ ਰਸ਼ਕ ਹੈ। ਇੱਕ ਬਿਰਹਾ ਵਿੱਚ ਭਿੱਜਾ ਹੋਇਆ ਖਿਰਦਾ ਜਦੋਂ ਸੰਸਾਰ ਦੀ ਵਾਸ਼ਨਾ ਤੋਂ ਮੁਕਤ ਹੁੰਦਾ, ਮੈਂ ਜੋ ਅਸਲ ਅਰਜ਼ ਕਰਨੀ ਚਾਹੁੰਦਾ, ਤੇ ਉਹਦੀ ਗੋਦ ਵਿੱਚ ਗੁਰੂ ਵੀ ਆਪਣੀ ਬਖਸ਼ਿਸ਼ ਬਖੇਰ ਦਿੰਦਾ। ਗੋਲੀ ਪੁੱਤਰ ਕਹਿ ਰਹੀ ਹੈ, ਗੁਰੂ ਕਹਿੰਦੇ ਨੇ ਮੈਨੂੰ ਹੀ ਤੂੰ ਆਪਣਾ ਪੁੱਤਰ ਜਾਣ, ਤੇ ਜੇ ਪੁੱਛਿਆ ਮਾਵਾਂ ਦੋ ਤੇ ਪੁੱਤਰ ਇੱਕ। ਨਜ਼ਦੀਕ ਕੀਤਾ, ਹਜ਼ੂਰ ਦਾ ਜਨਮ ਅਸਥਾਨ ਸੀ, ਮਾਵਾਂ ਦੋ ਤੇ ਪੁੱਤਰ ਇੱਕ। ਕਹਿਣ ਲੱਗੇ ਜੇ ਦੋ ਅੱਖਾਂ ਦੀ ਜੋਤ ਇੱਕ ਹੋ ਸਕਦੀ ਹੈ ਤੇ ਦੋ ਮਾਵਾਂ ਦਾ ਪੁੱਤਰ ਵੀ ਇੱਕ ਹੋ ਸਕਦਾ। ਅੱਖਾਂ ਦੋ ਨੇ ਪਰ ਜੋਤ ਇੱਕ ਹੈ। ਪੁੱਛਿਆ ਦੋਨਾਂ ਗੋਦੀਆਂ ਵਿੱਚ ਖੇਡੋਗੇ ਕਿਵੇਂ? ਕਹਿਣ ਲੱਗੇ ਜਿਵੇਂ ਪੂਰਨਮਾਸ਼ੀ ਦੀ ਰਾਤ ਨੂੰ ਚੰਦਰਮਾ ਗੰਗਾ ਦੇ ਪਾਣੀ ਵਿੱਚ ਵੀ ਖੇਡਦਾ ਤੇ ਬਾਹਰ ਝੀਲ ਦੇ ਪਾਣੀ ਵਿੱਚ ਵੀ ਖੇਡਦਾ, ਦਿਨੇ ਤੁਹਾਡੀ ਗੋਦ ਵਿੱਚ ਖੇਡਾਂਗਾ, ਸ਼ਾਮ ਨੂੰ ਮਾਤ ਗੁਜਰੀ ਦੀ ਗੋਦ ਵੀ ਚਲਾ ਜਾਵਾਂਗਾ। ਪਰ ਮੇਰੀ ਇੱਕ ਬੇਨਤੀ ਹੈ ਜੋ ਅਰਜ਼ ਕਰਨੀ ਚਾਹੁੰਦਾ ਕਿ ਦੇਖੋ ਇੱਕ ਦਰਸ਼ਨਾਂ ਦੀ ਤਾਂਗ ਹੈ, ਇਹ ਕੇਵਲ ਸ਼ਬਦ ਨਹੀਂ ਕਿ ਕਮਾਈ ਵਾਲੇ ਸਨ ਅੱਜ ਖੈਨ ਅਗਾਂ ਵੀ ਖੋਣਗੇ ਜਿਹੜੇ ਦਰਸ਼ਨਾਂ ਦੀ ਪਿਆਸ ਲੈ ਕੇ ਪੁਕਾਰ ਕਰਦੇ। ਮਹਾਰਾਜ ਜੀ ਨੇ ਉੱਥੇ ਬਚਨ ਕਿਹਾ ਸੀ ਮਾਂ ਕਿ ਭੁੱਖ ਲੱਗੀ ਏ, ਕੁਝ ਛਕਣ ਨੂੰ ਦੇ, ਤੇ ਮਨ ਚਾਹਿਆ ਬਾਜ਼ਾਰ ਵਿੱਚੋਂ ਨੌਕਰ ਭੇਜ ਕੇ ਕੁਛ ਮੰਗਾਵਾਂ। ਕਹਿਣ ਲੱਗੇ ਨਹੀਂ ਮਾਂ, ਬਾਜ਼ਾਰ ਦੀ ਚੀਜ਼ ਦਾ ਉਹ ਸਵਾਦ ਨਹੀਂ ਜਿਹੜਾ ਮਾਂ ਦੇ ਹੱਥਾਂ ਦੇ ਬਣੇ ਹੋਏ ਭੋਜਨ ਦਾ ਸਵਾਦ ਹੈ। ਜੋ ਤੂੰ ਹੱਥਾਂ ਨਾਲ ਬਣਾਇਆ ਉਹ ਸ਼ਿਕਾ ਦੇ। ਉਹ ਅਸੀਂ ਅੱਜ ਤੱਕ ਉੱਥੇ ਦੇਖਦੇ ਹਾਂ ਦੋਧੀ ਛੋਲੇ ਪੂਰੀਆਂ ਮਨਿਆਣੀ ਨੇ ਸ਼ਿਕਾਏ। ਪਤਾ ਲੱਗ ਗਿਆ ਪਟਨਾ ਸਾਹਿਬ ਵਿੱਚ ਕਿ ਬਾਲਾ ਪ੍ਰੀਤਮ ਜੀ ਰਾਣੀ ਦੀ ਗੋਦ ਵਿੱਚ ਬੈਠ ਕੇ ਮਾਂ ਕਹਿ ਆਏ। ਉਹ ਦਿਨ ਰਾਤ ਇੰਤਜ਼ਾਰ ਕਰਦੀ ਏ ਤੇ ਹਜ਼ੂਰ ਉਹਦੇ ਘਰ ਵਿੱਚ ਜਾਂਦੇ ਨੇ ਦਰਸ਼ਨ ਦਿੰਦੇ। ਮੈਂ ਬੇਨਤੀ ਕਰਾਂ ਗੁਰਮੁਖੋ, ਗੁਰੂ ਨੂੰ ਮਿਲਣ ਦੀ ਤਾਂਘ ਲੈ ਕੇ ਸੱਚਮੁੱਚ ਹਿਰਦੇ ਤੋਂ ਪੁਕਾਰ ਨਿਕਲੇ ਤੇ ਭਾਵੇਂ ਘਰ ਬੈਠ ਕੇ ਗੁਰੂ ਦੀ ਪੁਕਾਰ ਕਰੀਏ, ਸਤਿਗੁਰੂ ਤਾਂ ਘਰ ਦੇ ਤਾਂਘ ਖੋਲ ਕੇ ਵੀ ਆ ਜਾਂਦਾ, ਤੇ ਜੇ ਅੰਦਰ ਹੀ ਤਾਂਘ ਨਹੀਂ ਤੇ ਭਾਵੇਂ ਧਰਮ ਸਥਾਨਾਂ ਤੇ ਵੀ ਬੰਦਾ ਤੁਰਿਆ ਫਿਰਦਾ, ਗੱਲ ਤਾਂ ਕੋਈ ਬਣਦੀ ਨਹੀਂ ਨਾ। ਅੰਦਰੋਂ ਪੁਕਾਰੇ ਤਾਂ, ਤੇ ਜਿਸ ਦਿਨ ਹਜ਼ੂਰ ਨੇ ਪਟਨਾ ਸਾਹਿਬ ਛੱਡਿਆ ਤੇ ਸਾਰੀਆਂ ਸੰਗਤਾਂ ਤੋਰਨ ਆਈਆਂ, ਰਾਜਾ ਫਤਿਹ ਚੰਦ ਮਹਿਣੀ ਤੇ ਉਹਦੀ ਰਾਣੀ ਦੀ ਹਾਲਤ ਬੜੀ ਬਿਰਹਾ ਵਿੱਚ, ਤੇ ਕਹਿੰਦੇ ਨੇ ਰਾਣੀ ਨੇ ਕੋਲ ਜਾ ਕੇ ਕਿਹਾ ਤੁਸੀਂ ਮਾਂ ਕਿਹਾ ਰੋਜ਼ ਦਰਸ਼ਨ ਦਿੱਤੇ, ਅੱਜ ਆਪ ਛੱਡ ਕੇ ਚੱਲੇ ਹੋ, ਤੁਹਾਡੀਆਂ ਝਲਕਾਂ ਉੱਥੇ ਮੇਰੇ ਬਾਲਾ ਪ੍ਰੀਤਮ ਗੋਬਿੰਦ ਰਾਏ ਨੇ ਇੱਕ ਕਰੋਂਦ ਦਾ ਰੁੱਖ ਲਾਇਆ। ਕਹਿਣ ਲੱਗੇ ਲੈ ਮਾਂ, ਤੇਰੇ ਘਰ ਵਿੱਚ ਆਪਣੀ ਯਾਦ ਦਾ ਰੁੱਖ ਲਾ ਚੱਲਿਆ, 12 ਮਹੀਨੇ ਇਹਦੇ ਕਦੀ ਪੱਤੇ ਨਹੀਂ ਸੁੱਕਿਆ ਕਰਨਗੇ। ਅੱਜ ਵੀ ਉਸ ਰੁੱਖ ਨੂੰ ਤੁਸੀਂ ਦੇਖੋ, ਉਹਦੇ ਤੇ ਹਰਿਆਵਲ ਕਦੀ ਨਹੀਂ ਜਾਂਦੀ, ਉਹ ਰੁੱਖ ਹਰੇ ਦਾ ਖਰਾ ਹੀ ਹੈ, ਕਰੋਨ ਦਾ ਪੇਡਾ। ਤੇ ਨਾਲ ਇੱਕ ਬਚਨ ਕਿਹਾ ਤੇਰੇ ਨਾਲ ਵਾਅਦਾ ਕੀਤਾ, ਤੁਸੀਂ ਰੋਜ਼ ਨੇਮ ਨਾਲ ਭੋਜਨ ਛਕਾਉਂਦੇ ਸੋ, ਤੁਸੀਂ ਆ ਮੇਰੇ ਸਾਥੀਆਂ ਨੂੰ ਬਾਲ ਸਿਖਾਈ, ਮੇਰੇ ਮਿੱਤਰ ਜਿਹੜੇ ਨੇ ਇਹਨਾਂ ਨੂੰ ਰੋਜ਼ ਭੋਜਨ ਛਕਾਇਓ, ਤੁਹਾਡੇ ਨਾਲ ਬਚਨ ਕੀਤਾ ਤੁਹਾਨੂੰ ਦੀਦਾਰ ਰੋਜ਼ ਹੋਇਆ ਕਰਨਗੇ। ਮੇਰੀ ਇੱਕ ਬੇਨਤੀ ਹੈ, ਇਹ ਹੈ ਅੰਦਰ ਦੀ ਅਵਸਥਾ। ਅੱਜ ਮਨ ਚ ਸੀ ਕਿ ਆਹ ਜੋ ਗੁਰਦੇਵ ਨੇ ਬਚਨ ਕਹੇ ਨੇ ਕਿ ਕੋਈ ਐਸਾ ਹੋਵੇ ਜਿਹੜਾ ਮੇਰੇ ਪਿਆਰੇ ਮਹਿਬੂਬ ਨਾਲ ਮੈਨੂੰ ਮਿਲਾ ਦੇਵੇ, ਮੇਰੇ ਗੁਰੂ ਨਾਲ ਮਿਲਾਏ, ਤੇ ਮੈਂ ਆਪਣਾ ਆਪ ਉਹਨੂੰ ਭੇਟ ਕਰਦਿਆਂ ਸੀ। ਤੁਕਾਂ ਪੜੀਆਂ ਨੇ, ਇਹਦੇ ਅਰਥ ਪੂਰੇ ਸ਼ਬਦ ਦੇ ਕਰਨੇ ਨੇ। ਆਰੰਭ ਵਿੱਚ ਹਜ਼ੂਰ ਨੇ ਕਿਹਾ ਕਿ ਕੋਈ ਆਣ ਮਿਲਾਵੇ, ਕੋਈ ਹੋਵੇ, ਕੋਈ ਮੈਨੂੰ ਮਿਲਾ ਦੇਵੇ, ਇੱਥੇ ਪਾਬੰਦੀ ਨਹੀਂ। ਮੈਂ ਇੱਕ ਅਰਜ਼ ਕੀਤੀ ਸੀ ਬਾਣੀ 'ਚ, ਦੋ ਸ਼ਬਦ ਬੜੇ ਧਿਆਨ ਨਾਲ ਪੜਿਓ, ਇੱਕ ਕੋਈ ਤੇ ਇੱਕ ਜਿੰਨ। ਕੋਈ ਦਾ ਅਰਥ ਮੇਰੀ ਕੋਈ ਸ਼ਰਤ ਨਹੀਂ ਕਿ ਇਸ ਬੰਦੇ ਕੋਲੋਂ ਜਾਂ ਇੱਥੋਂ, ਤੇ ਜੁਦਾ ਜਿੰਨ ਦਾ ਅਰਥ ਹੈ ਜਿਸ ਨੇ ਵੀ ਕੋਈ ਜਾਤ ਪਾਤ, ਕੋਈ ਧਨ, ਕੋਈ ਸੋਹਣਾਪਣ ਤੇ ਕਸੋਹਣਾਪਣ ਨਹੀਂ। ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਕੋਈ ਜਨ ਖਰਸ਼ਿਓ ਦੇਵੈ ਜੋਰ, ਚਰਨ ਗਹੁ ਬਕੁ ਸੁਬਰਸਨਾ ਦੀਜੈ ਪ੍ਰਾਣ ਅਕੋਰ, ਕੋਈ ਮੈਨੂੰ ਪਿਆਰੇ ਨਾਲ ਮਿਲਾ ਦੇਵੇ। ਤੇ ਦੂਜਾ ਬਚਨ ਜਿਨ ਆਉਂਦਾ, ਜਿਨ ਜਿਨ ਨਾਮ ਧਿਆਇਆ, ਜਿਨੇ ਵੀ ਧਿਆਇਆ ਤਿਨ ਕੇ ਕਾ ਸ਼ਰੇ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਹਜ਼ੂਰ ਨੇ ਪਹਿਲਾ ਬਚਨ ਕਿਹਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿਚਾਈ, ਮੈਂ ਆਪਣਾ ਆਪ ਉਹਨੂੰ ਵੇਚਦਿਆਂ ਤੈ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ, ਸੀਸ ਬੜੈ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ, ਹਉ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕੈ ਤਾਈ, ਹਰੀ ਪ੍ਰਭੂ ਜੀ ਤੇਰੇ ਦਰਸ਼ਨਾਂ ਦੀ ਤਾਂਗ ਲੈ ਕੇ ਕਿਰਪਾ ਕਰੇ ਤਾਂ ਸਤਿਗੁਰੂ ਮਿਲੈ, ਜੇ ਪ੍ਰਭੂ ਤੂੰ ਕਿਰਪਾ ਕਰਦੈ ਤੇ ਸਮਰੱਥ ਗੁਰੂ ਨਾਲ ਮਿਲਾ ਦੈ ਤੇ ਗੁਰੂ ਮਿਲ ਜਾਏ। ਤੇ ਮਹਾਰਾਜ ਕਹਿੰਦੇ ਹਰ ਹਰ ਨਾਮ ਧਿਆਈ, ਹਰੀ ਪ੍ਰਭੂ ਵਾਹਿਗੁਰੂ, ਮੈਂ ਆਪ ਜੀ ਦੇ ਨਾਮ ਨੂੰ ਧਿਆਵਾਂ ਰਹਾਉ, ਜੇ ਸੁਖ ਦੇਹੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ, ਜੇ ਮੈਨੂੰ ਸੁਖ ਮਿਲ ਜਾਏ ते मैं तां भी तेरी आराधना करांगा। ते जे दुख आ जाए ते ए नहीं कि मैं तेरा सिमरन छड़ देंगा, दुख विच भी मैं तेरी ही आराधना तेरा ही चिंतन करांगा। ये तां दास ने फिर दोबारा बचन पढ़ दिते ने सतगुरु गुरु रामदास दे, क्योंकि सुख ते दुख जिंदगी विच ए आउणे जरूर ने। तुसी देखो एक साल विच तां रुत्तां भी सदा इको जिहा नहीं रहिंदियां, ते बंदिया चेते रखी जिंदगी दे सुख भी इको जे नहीं रहने ते दुख भी इको जे नहीं रहने। रुत्त भी तां चेंज हुंदी पई है, जे धुप है ते छां जरूर है, जे तपश है ते बरसात जरूर है, जे लू वगदी है ते एक दिन सीत भी चलनी है, जे गर्मी ते सर्दी विच तू समझौता करके अपनी जिंदगी बसर करना, जदो दुख दी किते धुप आवे ते डोली ना, ते सुख दी छां आ जाए ते गुरु नू भुल ना जाए। जे दुख दी लू वगे ते उलामे ना दई, जे किते ठंडी पौन आउंदी होवे ते किते आलसी ना हो जाए। मालक जे सुख दें तां भी तेनू अरादा, जे दुख देवे ते तां तेरी बंदगी, क्योंकि सुख विच अक्सर बंदा आलसी ते खंकारी हो जांदा है, दुख विच अक्सर बंदा खीणता विच जा के अपने अंदरों टुट जांदा है। दुख ते सुख प्रभाव पांदे ने मन उत्ते। एक दो बचन ने धन गुरु नानक साहब दे माजरा की वार दे दो श्लोक के, सुख ते दुख विच तेनू अरादा। सतगुरु का पहला श्लोक है सुख नाल संबंधित, ते दूसरा श्लोक है दुख नाल संबंधित। सुख नाल जो संबंधित श्लोक है उहदे विच धन गुरु नानक साहब का बचन है कि अकाल पुरख वाहिगुरु जी के जिन्नियां धरती उपर पानी दियां नदियां चल दियां ने, ये सारियां पानी दियां नदियां दुध दियां बन जान। बड़ा वड्डा सुख है कि सारियां नदियां पानी दी जगह दुध प्रवाहित होण लग पवे, ते जिन्ने पहाड़ां विच्चों धरती नूं पाड़ के चश्मे निकले ने, ये सारे पानी दे चश्मे घिओ बन जान। जिन्ने पहाड़ ने ये सोना ते चांदी ए बन जान, जिन्ने उपर रुख ने ये कीमती हीरे ते लाल बन जान। जे तू मेरे लिए पानी दुध बना देवे, जे तू चश्मे घ्यो बना देवे, जे सारी धरती दी मिट्टी नू शक्कर बना देवे, जे पहाड़ा नू हीरे मोती बना देवे, एक कृपा करी मैनू सब कुछ दे, तू दे देवे। एक अरदास है इन्ने सुख विच मेरे अंदरों तेरे सिमरन दा चा ना किते मुक जा, मैं तेरा सिमरन उसे तरह करा। जे सुख दे ता तुझे अरादी। महाराज जी ने कहा नदियां को मैं तेनवा, वैसे तेनू दा अर्थ है गां, तेनवा बहुवचन, एदा अर्थ करांगे दुध दियां बन जान। नदियां को मैं तेनवा सुम पानी दे चश्मे, सुम को वै दुध घीओ, सगली धरती शक्कर होवै, खुशी करे नित जियो। महाराज कहिंदे ने पर्वत सोना रूपा होवै, खीरे लाल चढ़ाओ, पी तू है सालाहना आखण लहे ना चाहो, इना कुछ लैके भी पी तू है सालाहना। सुख दिते जे सुख दे ता तुझे अरादी तेरी ही सलौता करांगा। ते जे मान लो दुख आ जाए, वो दुख किन्ना को, उथे महाराज जी का यह अमृत बोल है, कहिंदे ने इना दुख आ जाए कि सारे का सारा शरीर रोग इनू ग्रस लवे। महाराज कहिंदे ने कि जेड़े हालात ने वो विरोध विच हो जान, ते खून पीण वाले जेड़े राजे ने बादशाह ने वो जुल्म करन, वो दिन रात सिर उत्ते खलो के तशद्दुद करी जान। एक कृपा मेरे मालक करी कि इन्ने दुख नूं खंडांदियां भी तेरी याद ना मेरे हिरदे विचों जाए। जे देख है दुख लाई है, जे शरीर नूं दुख लग जाए, पाप ग्रह दुराह रत पीने राजे सिरे ऊपर रखिए, एवं जापै पाओ, पी तू है सालाहना आखण लह ना चाहो, जे सुख दे ता तुझे आराधी, दुख भी तुझे त्याही। महाराज जी ने ताई का मित्र प्यारे नू हाल मुरीदां दा कहना, जे सुख दे ता तुझे आराधी, दुख भी तुझे त्याही। मित्र प्यारे नू हाल मुरीदां दा कहना, तुद बिन रोग रजाइयां दा ओढ़न, नाग निवासां दे रहना। तेरे तो बिना रजाइयां भी रोग बन गईयां, ਤੇ ਮਾਲਕਾ ਤੇਰੇ ਤੋਂ ਬਿਨਾਂ ਉੱਚੇ ਮਹੱਲਾਂ ਦਾ ਨਿਵਾਸ ਵੀ ਇਹ ਸੱਪਾਂ ਦਾ ਨਿਵਾਸ ਬਣ ਜਾਂਦਾ ਹੈ। ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਵਿੰਗ ਕਸਾਈਆਂ ਦਾ ਸਹਿਣਾ, ਸੁਰਾਹੀਆਂ ਸੂਲ ਬਣ ਗਈਆਂ, ਪਿਆਲੇ ਖੰਜਰ ਬਣ ਗਏ। ਤੇ ਮਾਲਕ ਤੈਨੂੰ ਭੁੱਲਣਾ, ਵਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਧੰਨ ਗੁਰੂ ਰਾਮਦਾਸ ਅੱਜ ਬਚਨ ਕਰ ਰਹੇ ਨੇ, ਕੋਈ ਮੈਨੂੰ ਪਿਆਰੇ ਨਾਲ ਮਿਲਾ ਦੇ ਤੇ ਜੇ ਸੁੱਖ ਦੇਵੇਂਗਾ ਤਾਂ ਵੀ ਤੇਰਾ ਸਿਮਰਨ ਕਰਾਂਗਾ, ਜੇ ਸੁੱਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ। ਤੇ ਅੱਗੇ ਮਹਾਰਾਜ ਬਖਸ਼ਿਸ਼ ਕਰਦੇ ਹਨ,
ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ।
ਜੇ ਮਾਲਕ ਤੂੰ ਭੁੱਖ ਦੇ ਦੇ, ਗਰੀਬੀ ਆ ਜਾਏ ਤੇ ਕੋਈ ਉਲਾਂਭਾ ਨਹੀਂ, ਮੈਂ ਉਸ ਭੁੱਖ ਵਿੱਚ ਵੀ ਸੰਤੋਖ ਰੱਖ ਕੇ ਆਪਣੀ ਜ਼ਿੰਦਗੀ ਜੀਵਾਂਗਾ, ਉਸ ਭੁੱਖ ਵਿੱਚ ਵੀ ਮੈਨੂੰ ਤ੍ਰਿਪਤੀ ਹੈ। ਮਹਾਰਾਜ ਕਹਿੰਦੇ ਨੇ ਕਿ ਜੇ ਤੂੰ ਮੈਨੂੰ ਭੁੱਖ ਦੇ ਦੇਵੇਂ, ਮੈਂ ਇਹਦੇ ਵਿੱਚ ਰੱਜਿਆ ਰਹਾਂਗਾ ਤੇ ਦੁੱਖ ਵਿੱਚ ਸੁਖ ਮਨਾਈ। ਤੇ ਜੇ ਆ ਸੰਸਾਰ ਦਾ ਦੁੱਖ ਆ ਜਾਏ, ਪਰਮਾਤਮਾ ਇਸ ਦੁੱਖ ਵਿੱਚ ਵੀ ਮੈਂ ਸ਼ੁਕਰਾਨਾ ਕਰਾਂਗਾ ਤੇ ਇਸ ਦੁੱਖ ਨੂੰ ਵੀ ਸੁੱਖ ਜਾਣ ਕੇ ਹੰਡਾਵਾਂਗਾ।
ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ।
ਆਪਣੇ ਤਨ ਨੂੰ, ਆਪਣੇ ਮਨ ਨੂੰ, ਆਪਣੇ ਆਪੇ ਨੂੰ ਮੈਂ ਕੱਟ ਕੱਟ ਕੇ ਅੱਗ ਵਿੱਚ ਫੂਕਣ ਨੂੰ ਤਿਆਰ ਹਾਂ, ਬਸ ਇੱਕ ਕਿਰਪਾ ਹੋ ਜਾ, ਤੇਰੇ ਦੀਦਾਰ ਹੋ ਜਾ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਆਪ ਦਰ ਤੇ ਆਪਣੀ ਖੌਮੇ, ਆਪਣੀ ਮੈਂ ਆਪਾਪਣ, ਮੈਂ ਇਹ ਸਭ ਕੁਝ ਸਾੜ ਦੇਵਾਂ।
ਪੱਖਾ ਫੇਰੀ ਪਾਣੀ ਢੋਵਾ, ਜੋ ਦੇਵਹਿ ਸੋ ਖਾਈ।
ਤੇਰੇ ਦੀਦਾਰ ਲਈ, ਤੇਰੀਆਂ ਸੰਗਤਾਂ ਲਈ ਤੇਰੇ ਦਰ ਤੇ ਪਾਣੀ ਢੋਣਾ ਪਵੇ, ਮੈਂ ਦਿਨ ਰਾਤ ਪਾਣੀ ਢੋਵਾਂਗਾ। ਗਰਮੀ ਦੇ ਦਿਨਾਂ ਵਿੱਚ ਪੱਖਾ ਝੱਲਣਾ ਪਵੇ, ਮਾਲਕ ਮੈਂ ਪੱਖਾ ਝੱਲਾਂਗਾ, ਪਰ ਦਿਨ ਰਾਤ ਪਾਣੀ ਢੋ ਕੇ ਪੱਖਾ ਝੱਲ ਕੇ ਮੈਂ ਕੋਈ ਮਜ਼ਦੂਰੀ ਨਹੀਂ ਮੰਗਣੀ, ਮੈਂ ਇਹਦਾ ਮੁੱਲ ਨਹੀਂ ਮੰਗਣਾ। ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੇ ਸੋ ਖਾਈ। ਜੋ ਤੂੰ ਦੇ ਦਿੱਤਾ, ਸੁੱਕਾ ਦੇ ਦਿੱਤਾ ਤਾਂ ਵੀ ਪ੍ਰਵਾਨ, ਰੁੱਖਾ ਦੇ ਦਿੱਤਾ ਤਾਂ ਵੀ ਪ੍ਰਵਾਨ। ਜੋ ਤੂੰ ਮੇਰੀ ਝੋਲੀ ਵਿੱਚ ਖੈਰ ਪਾਏਗਾ, ਮੈਂ ਉਸ ਭੋਜਨ ਨੂੰ ਸਵੀਕਾਰ ਕਰਾਂਗਾ।
ਨਾਨਕ ਗਰੀਬ ਟਹਿ ਪਿਆ ਦੁਆਰ, ਹਰ ਮੇਲ ਲੈ ਹੋ ਜਲਾਈ ਵਡਿਆਈ।
ਨਾਨਕ ਗਰੀਬ ਟਹਿ ਪਿਆ ਦੁਆਰ, ਹਰ ਮੇਲ ਲੈ ਹੋ ਵਡਿਆਈ। ਮੈਂ ਗਰੀਬ ਤੇਰੇ ਦਰ ਤੇ ਡਿੱਗ ਪਿਆ ਵਾਂ। ਸਾਧ ਸੰਗਤ, ਇਹ ਹੈ ਸੋਢੀ ਸੁਲਤਾਨ ਸਤਿਗੁਰੂ ਦੇ ਅੰਦਰ ਦੀ ਨਿਮਰਤਾ। ਕਹਿੰਦੇ ਨੇ ਬਾਹਰ ਮੁਖੀ ਹਾਲਾਤ ਕੁਛ ਵੀ ਹੋਣ, ਕਦੀ ਉਹਦੇ ਦਰ ਤੇ ਉਲਾਂਭਾ ਨਾ ਦਈ। ਤੇਰੀ ਜ਼ਬਾਨ ਤੋਂ ਕਦੀ ਇਹ ਨਾ ਨਿਕਲੇ ਤੇ ਮੇਰੇ ਨਾਲ ਇਹ ਤੂੰ ਕਿਉਂ ਕੀਤਾ। ਹਰ ਹਾਲਾਤ ਨੂੰ ਖੰਡਾ ਜਾਈ ਤੇ ਉਹਦਾ ਸ਼ੁਕਰਾਨਾ ਕਰੀ। ਸਤਿਗੁਰੂ ਕਹਿੰਦੇ ਨੇ ਮੈਂ ਗਰੀਬ ਤੇਰੇ ਦਰ ਤੇ ਢਹਿ ਪਿਆ ਵਾਂ। ਨਾਨਕ ਗਰੀਬ ਢਹਿ ਪਿਆ ਦੁਆਰੈ, ਹੇ ਪ੍ਰਭੂ ਮੇਲ ਲਿਖੋ, ਮੇਰੇ ਤੇ ਬਖਸ਼ਿਸ਼ ਕਰੋ ਕਿ ਮੈਨੂੰ ਆਪਣੇ ਨਾਲ ਆਪਣੀ ਵਡਿਆਈ ਬਖਸ਼ ਕੇ ਜੋੜ ਲਵੋ।
ਅੱਖੀ ਕਾੜ ਧਰੀ ਚਰਣਾ ਤਲ, ਸਭ ਧਰਤੀ ਫਿਰ ਮਤ ਪਾਈ।
ਹੇ ਸਤਿਗੁਰੂ, ਮੈਂ ਆਪਣੀਆਂ ਅੱਖਾਂ ਕੱਢ ਕੇ ਤੇਰੇ ਚਰਨਾਂ ਦੇ ਵਿੱਚ ਰੱਖ ਦਿਆਂ। ਅੱਖੀ ਕਾੜ ਧਰੀ ਚਰਨਾ ਤਲ, ਚਰਨਾ ਤਲ ਦਾ ਅਰਥ ਚਰਨਾਂ ਦੀਆਂ ਤਲੀਆਂ, ਚਰਨਾਂ ਦੇ ਥੱਲੇ। ਆਪਣੀਆਂ ਅੱਖਾਂ ਕੱਢ ਕੇ ਤੇਰੇ ਚਰਨਾਂ ਦੀਆਂ ਤਲੀਆਂ ਥੱਲੇ ਰੱਖ ਦਿਆਂ। ਤੇ ਮਾਲਕ ਸਭ ਧਰਤੀ ਫਿਰ ਮਤ ਪਾਈ, ਮੈਂ ਸਾਰੀ ਧਰਤੀ ਤੇ ਘੁੰਮ ਲਵਾਂ। ਮਤ ਪਾਈ ਇਹਦਾ ਅਰਥ ਹੈ ਸ਼ਾਇਦ ਮਤਾਂ ਕਿਤੇ ਮੈਨੂੰ ਪਿਆਰਾ ਮਿਲ ਜਾਵੇ, ਮੈਂ ਆਪਣੀਆਂ ਅੱਖਾਂ ਵੀ ਤੈਨੂੰ ਭੇਟ ਕਰਦਾ ਹਾਂ।
ਜੇ ਪਾਸ ਬਹਾਲੈ ਤਾਂ ਤੁਝੈ ਆਰਾਧੀ, ਜੇ ਮਾਰ ਕੱਢੈ ਭੀ ਧਿਆਈ।
ਜੇ ਮੇਰੇ ਸਤਿਗੁਰੂ ਤੁਸੀਂ ਪਿਆਰ ਨਾਲ ਮੈਨੂੰ ਆਪਣੇ ਕੋਲ ਬਿਠਾ ਲਵੋ, ਮੈਨੂੰ ਬਖਸ਼ਿਸ਼ ਦੇਵੋ, ਤੇ ਜੇ ਕੋਲ ਬਹਾਲੇਗਾ ਮੈਂ ਤਾਂ ਵੀ ਤੇਰੀ ਆਰਾਧਨਾ ਕਰਾਂਗਾ। ਤੇ ਜੇ ਮੰਨ ਲਿਆ ਜਾਏ, ਮੈਨੂੰ ਠੋਕਰ ਵੱਜਦਾ, ਧੱਕਾ ਪੈ ਜਾਏ ਤੇ ਮੈਨੂੰ ਧੱਕਾ ਮਾਰ ਕੇ ਬਾਹਰ ਕੱਢ ਦਿਓ, ਤੇ ਮਾਲਕ ਮੈਂ ਬਾਹਰ ਤੇਰੇ ਦਰਵਾਜ਼ੇ ਵਿੱਚ ਬੈਠ ਕੇ ਵੀ ਤੈਨੂੰ ਧਿਆਵਾਂਗਾ। मैं धक्के खा के भी तेन कदी उलांभा नहीं दिया, तू मैनु अपने नाल मिला ले। यही बचन उस दिन श्री अकाल तख्त साहब ते संगत नाल सांझा कीता सी। ਇਹ ਤਾਂ ਸਿਦਕ ਵਾਲਿਆਂ ਦਾ ਮਰਿਆ ਹੋਇਆਂ ਦਾ ਡਿੱਗਿਆ ਹੋਇਆਂ ਦਾ ਘਰ ਹੈ, ਇੱਥੇ ਚਲਾਕੀਆਂ ਚਤੁਰਾਈਆਂ ਤੇ ਖੌਮੇ ਨੂੰ ਕੋਈ ਥਾਂ ਨਹੀਂ। ਤੁਸੀਂ ਦੇਖੋ ਕਿ ਮਾਲਕ ਆਪਣੇ ਦਰ ਤੇ ਕੁੱਤਾ ਰੱਖਦਾ ਹੈ, ਕੁੱਕਰ ਉਹਨੇ ਰੱਖਿਆ, ਪਰ ਕਦੀ ਆਪਾਂ ਦੇਖਿਆ ਕਿ ਕੁੱਤੇ ਨੂੰ ਮਾਲਕ ਪੈਰਾਂ ਦੇ ਠੁੱਡੇ ਮਾਰੇ ਤੇ ਕੁੱਤਾ ਮਾਲਕ ਦੇ ਪੈਰ ਚੁੰਮਦਾ ਹੈ, ਤੇ ਜੇ ਕੁੱਤੇ ਨੂੰ ਮਾਰ ਕੇ ਘਰੋਂ ਬਾਹਰ ਕੱਢ ਦੇਵੇ ਤੇ ਮਾਲਕ ਅੰਦਰੋਂ ਦਰਵਾਜ਼ਾ ਬੰਦ ਕਰ ਲਵੇ ਤੇ ਸੱਚ ਇਹ ਵੇ ਕਿ ਕੁੱਤਾ ਗਵਾਂਢੀ ਭਾਵੇਂ ਅਰਬਪਤੀ ਹੋਵੇ, ਮਾਲਕ ਦਾ ਗਵਾਂਢੀ ਗਵਾਂਢੀ ਦੇ ਦਰ ਤੇ ਨਹੀਂ ਜਾਏਗਾ, ਉਹ ਠੋਕਰਾਂ ਖਾ ਕੇ ਵੀ ਆਪਣੇ ਮਾਲਕ ਦੇ ਦਰ ਤੇ ਬੈਠਾ ਰਹੇਗਾ। ਤੇ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਕਿ ਜੇ ਤੂੰ ਗੁਰੂ ਦੇ ਦਰ ਤੇ ਡਿੱਗਣਾ ਹੈ ਤੇ ਫਿਰ ਕੁੱਕਰ ਦੀ ਤਰ੍ਹਾਂ ਡਿੱਗ ਪਓ, ਜੇ ਪਟਾ ਪਾ ਕੇ ਪੁਚਕਾਰ ਲੈ ਤੇ ਤਾਂ ਵੀ ਉਹਦੇ, ਤੇ ਜੇ ਠੁੱਡਾ ਮਾਰਦਾ ਤੇ ਤਾਂ ਵੀ ਉਹਦੇ। ਅਸੀਂ ਗੁਰਦੇਵ ਦੇ ਰੋਜ਼ ਬਚਨ ਪੜ੍ਹਨੇ ਕਿ ਸਵਾਮੀ ਕੋ ਗ੍ਰਿਓ ਜਿਉਂ ਸਦਾ ਸਵਾਨ ਤਜਤਨੀ ਤੇ ਨਿਤ, ਨਾਨਕ ਇਹ ਵਿਦ ਖਰ ਭਜੋ ਇੱਕ ਮਨ ਹੋਏ ਇੱਕ ਚਿੱਤ। ਮਾਲਕ ਜੀ ਤੇਰੇ ਦਰ ਤੇ ਡਿੱਗੇ ਖਾਂ, ਜੇ ਕੋਲ ਬਹਾਲੇਗਾ ਤਾਂ ਵੀ ਤੇਰੀ ਬੰਦਗੀ, ਤੇ ਜੇ ਧੱਕੇ ਮਾਰ ਕੇ ਬਾਹਰ ਕੱਢ ਦਿਓਗੇ ਤੇ ਫਿਰ ਮੈਂ ਕੋਈ ਅਫਸੋਸ ਨਹੀਂ ਕਰਨਾ। ਆਖਰ ਧੱਕਿਆਂ ਵਿੱਚ ਵੀ ਤਾਂ ਤੇਰੀ ਛੂਹ ਮਿਲ ਹੀ ਜਾਣੀ ਹੈ ਨਾ, ਜੇ ਕੋਲ ਬਿਠਾ ਕੇ ਥਾਪੜਾ ਦੇਗਾ ਤਾਂ ਵੀ ਅਸੀਸ, ਤੇ ਜੇ ਧੱਕਾ ਮਾਰੇਗਾ ਹੱਥ ਤਾਂ ਵੀ ਤੇਰੇ ਲੱਗਣੇ ਨੇ, ਧੱਕੇ ਵਿੱਚ ਵੀ ਤੇਰੀ ਛੂਹ ਮਿਲੇਗੀ, ਤੇ ਤੇਰੀ ਛੂਹ ਧੱਕੇ ਨਾਲ ਮਿਲ ਜਾ ਤੇ ਭਾਵੇਂ ਪਿਆਰ ਨਾਲ ਮਿਲ ਜਾ, ਕਦੀ ਤੇਰੀ ਛੂਹ ਅਸਫਲ ਨਹੀਂ ਜਾਂਦੀ। ਮਾਰ ਕੱਢੇ ਜੇ ਧੱਕੇ ਮਾਰੇ ਤਾਂ ਵੀ ਤੈਨੂੰ ਧਿਆਵਾਂਗਾ,
ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੈ ਤਾਂ ਛੋੜ ਨਾ ਜਾਈ।
ਜੇ ਸਾਰੀ ਦੁਨੀਆਂ ਮੇਰਾ ਪਿਆਰ ਦੇਖ ਕੇ ਤੇਰੇ ਦਰ ਤੇ ਡਿੱਗਾ ਵਾ, ਮੇਰੀ ਉਪਮਾ ਕਰਨ ਲੱਗ ਪੈਣ ਵੀ ਇਹ ਗੁਰਸਿੱਖ ਬੜਾ ਆਪਾ ਸਮਰਪਿਤ ਵਾਲਾ, ਇਹ ਬੰਦਾ ਬੜਾ ਹੀ ਚੰਗਾ ਹੈ, ਸਾਰੀ ਦੁਨੀਆਂ ਮੇਰੀ ਉਪਮਾ ਕਰੇ ਵਡਿਆਈ ਕਰੇ, ਮੈਂ ਉਪਮਾ ਨੂੰ ਦੇਖ ਕੇ ਵੀ ਤੇਰਾ ਦਰ ਨਹੀਂ ਛੱਡਣਾ। ਜੇ ਸਾਰੇ ਲੋਕ ਰਲ ਕੇ ਮੇਰੀ ਨਿੰਦਿਆ ਕਰਨ ਲੱਗ ਪੈਣ ਤੇ ਮੈਂ ਨਿੰਦਿਆ ਨੂੰ ਸੁਣ ਕੇ ਵੀ ਤੇਰੇ ਘਰ ਨੂੰ ਨਹੀਂ ਛੱਡਣਾ। ਇਹ ਵੀ ਦੋ ਚੀਜ਼ਾਂ ਰੁਕਾਵਟਾਂ, ਜਿਵੇਂ ਦੁੱਖ ਤੇ ਸੁੱਖ ਵੀ ਅੰਦਰ ਨੂੰ ਥੜਕਾਉਂਦਾ ਹੈ ਨਾ, ਇਸੇ ਤਰ੍ਹਾਂ ਨਿੰਦਿਆ ਤੇ ਉਸਤਤ ਵੀ ਸਾਡੇ ਅੰਦਰ ਦੀ ਸੁਰਤ ਨੂੰ ਬੜੀ ਡੇਗਦੀ ਹੈ। ਜਦੋਂ ਉਸਤਤ ਦੀ ਵਾਦੀ ਬਣ ਜਾਏ ਨਾ ਬੰਦੇ ਨੂੰ ਵੀ ਸਾਰੇ ਲੋਕ ਚੰਗਾ ਚੰਗਾ ਕਹਿਣ, ਮੈਂ ਬੇਨਤੀ ਕਰਾਂ, ਇਹ ਇਕੱਲਾ ਤੁਹਾਨੂੰ ਨਹੀਂ, ਆਪਾਂ ਆਪਣੇ ਆਪ ਨੂੰ ਸ਼ਾਮਿਲ ਕਰਕੇ ਮੈਂ ਬੇਨਤੀ ਕਰ ਰਿਹਾ, ਸਾਰੇ ਚੰਗਾ ਚੰਗਾ ਕਹਿਣ, ਤੇ ਜਿੱਦਣ ਚਾਰ ਬੰਦੇ ਮੰਦਾ ਕਹਿਣ ਲੱਗ ਪੈਣ ਅੰਦਰ ਨੂੰ ਬੁਖਾਰ ਚੜਨਾ ਸ਼ੁਰੂ ਹੋ ਜਾਂਦਾ। ਮੈਨੂੰ ਕਿਉਂ ਕਹਿ ਦਿੱਤਾ? ਕਿਉਂਕਿ ਉਪਮਾ ਜਿਹੜੀ ਹੈ ਇਹ ਖੁਰਾਕ ਹੈ, ਤੇ ਜਿੱਦਣ ਬੰਦਾ ਉਪਮਾ ਦੀ ਖੁਰਾਕ ਖਾਈ ਜਾਏ ਤੇ ਇੱਕ ਦਿਨ ਨਾ ਮਿਲੇ ਤੇ ਬੰਦੇ ਤੋਂ ਆਪਣਾ ਆਪ ਸੰਭਲਦਾ ਨਹੀਂ। ਮਹਾਰਾਜ ਕਹਿੰਦੇ ਨੇ ਮਾਲਕ ਜੇ ਸਾਰੀ ਲੋਕ ਕਹਿਣ ਵੀ ਤੂੰ ਬੜਾ ਚੰਗਾ, ਤੇ ਕਿਰਪਾ ਕਰੀ ਇਸ ਵਾਹ ਵਾਹ ਵਿੱਚ ਕਿਤੇ ਵਾਹਿਗੁਰੂ ਨਾ ਭੁੱਲ ਜਾਏ, ਕਿਤੇ ਆਪਣੀ ਵਾਹ 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 ਵਿੱਚ ਕਿਤੇ ਵਾਹਿਗੁਰੂ ਨਾ ਭੁੱਲ ਜਾਏ, ਤੇ ਇੱਕ ਕਿਰਪਾ ਕਰੀ ਜੇ ਲੋਕ ਮੰਦਾ 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 ਕਹੀ ਜਾਣ, ਕਿਤੇ ਇੰਨਾ ਮੰਦਾ ਨਾ ਹੋ ਜਾ ਕਿ ਮੇਰੇ ਅੰਦਰ ਹੀ ਮੰਦਾ ਪੁਣਾ ਆ ਜਾਏ। ਜੇ ਨਿੰਦਿਆ ਤਾਂ ਕੀ? ਇਸੇ ਕਰਕੇ ਤੁਸੀਂ ਬਾਣੀ ਪੜ੍ਹੋ, ਭਗਤਾਂ ਮਹਾਂਪੁਰਖਾਂ ਨੇ ਨਾ ਨਿੰਦਿਆ ਦੀ ਪਰਵਾਹ ਕੀਤੀ ਨਾ ਉਸਤਤ ਦੀ। ਭਗਤ ਕਬੀਰ ਸਾਹਿਬ ਜੀ ਵਰਗੇ ਮਹਾਂਪੁਰਖ ਨੇ ਕਿਹਾ, ਕਬੀਰ ਮੈਂ ਜਾਣਿਓ ਪੜਬੋ ਭਲੋ, ਪੜਬੋ ਸੋ ਪਲ ਜੋਗ, ਭਗਤ ਨਾ ਛਾਡੂ ਰਾਮ ਕੀ ਭਾਵੈ ਨਿੰਦੋ ਲੋਕ। ਨਾਮਦੇਵ ਜੀ ਨੇ ਕਿਹਾ, ਉਸਤਤ ਨਿੰਦਾ ਨਰੈ ਕਰੈ ਨਰ ਕੋਈ, ਨਾਮੈ ਸ੍ਰੀ ਰੰਗ ਭੇਟਲ ਸੋਈ। ਕੋਈ ਨਿੰਦਿਆ ਕਰੇ, ਕੋਈ ਉਸਤਤ ਕਰੇ, ਇਹ ਬੰਦਿਆਂ ਦੀ ਅਵਸਥਾ ਹੈ। ਮਾਲਕ ਸਲੋਤਾ ਵਿੱਚ ਵੀ ਤੇਰੇ ਤੇ ਬਦਨਾਮੀ ਵਿੱਚ ਵੀ ਤੇਰੇ ਹੀ ਗੁਲਾਮ ਖਾਂ।
ਜੇ ਤੁਧ ਵੱਲ ਰਹੇ ਤਾਂ ਕੋਈ ਕਿਹੋ ਆਖੋ, ਤੁਧ ਵਿਸਰਾ ਮਰ ਜਾਈ।
ਜੇ ਸਤਿਗੁਰੂ ਤੂੰ ਮੇਰੇ ਵੱਲ ਰਹੇ ਤੇ ਦੁਨੀਆਂ ਜੋ ਕਹਿੰਦੀ ਹੈ ਕਹਿਣ ਦੀਏ, ਮੈਨੂੰ ਇਹਨਾਂ ਦੀ ਕੀ ਪਰਵਾਹ ਹੈ। ਸ਼ਬਦ ਇਹੀ ਹੈ ਨਾ, ਜੇ ਤੂੰ ਵੱਲ ਰਹੇ ਤੇ ਕੀ ਪਰਵਾਹ ਦੁਨੀਆਂ ਦੀ। ਹੇ ਮੇਰੇ ਮਾਲਕ ਵਾਹਿਗੁਰੂ ਜੀ, ਹੇ ਸਤਿਗੁਰੂ ਜੀ, ਤੇਰੇ ਨਾਲ ਤੂੰ ਮੇਰੇ ਵੱਲ ਹੋਵੇਂ ਤੇ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਅਸਲ ਵਿੱਚ ਮਰੀ ਤਾਂ ਉਦੋਂ ਪੈਂਦੀ ਹੈ ਜਦੋਂ ਤੇਰੀ ਯਾਦ ਵਿਸਰ ਜਾਂਦੀ ਹੈ। ਤੈਨੂੰ ਵਿਸਾਰਿਆ ਮੌਤ ਹੈ, ਤੇ ਤੂੰ ਨਾਲ ਹੋਵੇਂ, ਫਿਰ ਸਾਰੀ ਦੁਨੀਆਂ ਕਦੀ ਕਿਸੇ ਨੇ ਸਾਧੀ ਜੇ। ਮੈਂ ਕਈ ਵਾਰੀ ਵੈਸੇ ਬੇਨਤੀ ਕਰ ਰਿਹਾ ਹੁੰਦਾ ਕਿ ਅਸੀਂ ਹਨੇਰੇ 'ਚ ਤੀਰ ਚਲਾਉਂਦੇ ਹਾਂ, ਜਿਸ ਬੰਦੇ ਨੂੰ ਨੇੜੇ ਹੋ ਕੇ ਦੇਖਿਆ ਵੀ ਨਹੀਂ ਹੁੰਦਾ ਨਾ, ਅਸੀਂ ਸੁਣੀ ਸੁਣਾਈ ਉਹਦੀ ਪਰਿਭਾਸ਼ਾ ਅੱਗੇ ਪ੍ਰਚਾਰਨ ਲੱਗ ਪੈਂਦੇ। ਤੇ ਇਹਦੇ ਵਿੱਚੋਂ ਮੇਰਾ ਖਿਆਲ ਆਪਣੇ ਸਿੱਖਾਂ ਵਿੱਚ ਮੈਂ ਕਹਿਣ ਤੋਂ ਗੁਰੇਜ਼ ਨਾ ਕਰਾਂ, 99% ਇਹੋ ਜਿਹੀ ਬਣਗੀ ਮਿਲੇਗੀ ਜਿਹੜੀ ਕਿਸੇ ਬੰਦੇ ਨੂੰ ਨਿੱਜੀ ਤੌਰ ਤੇ ਜਾਣਦੀ ਨਹੀਂ। ਜੇ ਮੈਂ ਈਰਖਾਂ ਵਸ ਇੱਕ ਗੱਲ ਕਹਿ ਦਿੱਤੀ, ਬਸ ਉਹਨੇ 4 ਹੋਰ ਨਾਲ ਜੋੜ ਕੇ ਅੱਗੇ ਤੁਰ ਪੈਣਾ। ਯਾਦ ਰੱਖਿਓ, ਹਨੇਰੇ ਵਿੱਚ ਚਲਾਏ ਹੋਏ ਤੀਰ ਨਾਲ ਕਿਤੇ ਸਰਵਣ ਵਰਗਾ ਬੇਦੋਸ਼ ਨਾ ਮਾਰਿਆ ਜਾਏ। ਤੇ ਜਿਹਨੇ ਬੇਦੋਸ਼ ਨੂੰ ਹਨੇਰੇ ਵਿੱਚ ਮਾਰ ਦਿੱਤਾ, ਮੌਤ ਦਸ਼ਰਥ ਦੀ ਵੀ ਪੁੱਤਰ ਦੇ ਵਿਲਾਪ ਵਿਛੋੜੇ ਵਿੱਚ ਬਿਲ ਕੇ ਹੋਈ, ਕਿਤੇ ਐਵੇਂ ਜ਼ਬਾਨ ਦੇ ਤੀਰ ਛੱਡ ਛੱਡ ਕੇ ਕਿਸੇ ਕਰਨੀ ਕਮਾਣੀ ਵਾਲੇ ਉੱਤੇ ਵਾਰ ਨਾ ਕਰੀ ਜਾਈਏ। ਹਨੇਰੇ ਵਿੱਚ ਤੀਰ ਚਲਾਇਆ, ਦੁੱਖ ਸਾਨੂੰ ਵੀ ਮਿਲ ਸਕਦਾ ਹੈ। ਮਹਾਰਾਜ ਕਹਿੰਦੇ ਨੇ, ਇੱਕ ਕਿਰਪਾ ਕਰੀ, ਲੋਕਾਂ ਦੀ ਪਰਵਾਹ ਨਹੀਂ ਮੈਨੂੰ, ਦੁਨੀਆ ਨਾ ਸਲਾਹੇ ਜੋ ਮਰ ਵੰਸ਼ੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਪੀ। ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਕ ਨਾ ਭਤੀਜੇ, ਨਾ ਭਤੀਜੇ ਤੋ ਕਿਆ ਕੀਜੇ। ਜੇ ਦੁਨੀਆ ਖੁਸ਼ ਨਹੀਂ ਹੁੰਦੀ ਫਿਰ ਕੀ ਕਰੀਏ, ਸਾਈਂ ਨੂੰ ਖੁਸ਼ ਕਰ। ਮਹਾਰਾਜ ਕਹਿੰਦੇ ਨੇ ਕਿ ਜੇ ਤੂੰ ਮੇਰੇ ਨਾਲ ਖਲੋ ਜਾਏ ਨਾ, ਸੱਚ ਇਵੇਂ ਸਿੱਧੇ ਪੰਜਾਬੀ ਸ਼ਬਦ, ਤੂੰ ਮੇਰੇ ਨਾਲ ਰਹੋ, ਫਿਰ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਸਾਰੀ ਦੁਨੀਆ ਇੱਕ ਪਾਸੇ ਤੇ ਸਤਿਗੁਰੂ ਗੁਰੂ ਨਾਨਕ ਸੋ ਤੂੰ ਇੱਕ ਪਾਸੇ, ਤੂੰ ਵੱਲ ਰੱਖੇ, ਫਿਰ ਮੇਰੀ ਜ਼ਿੰਦਗੀ ਸੁਖੈਨ ਖੈ।
ਵਾਰ ਵਾਰ ਜਾਈ ਗੁਰ ਉਪਰ ਪੈ ਪੈਰੀ ਸੰਤ ਮਨਾਈ।
ਮੈਂ ਵਾਰ ਵਾਰ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਵਾਂ, ਸਤਿਗੁਰੂ ਦੇ ਪੈਰਾਂ ਵਿੱਚ ਡਿੱਗ ਡਿੱਗ ਕੇ ਗੁਰੂ ਸੰਤ ਨੂੰ ਮਨਾ ਲਵਾਂ।
ਨਾਨਕ ਵਿਚਾਰਾ ਭਇਆ ਦੀਵਾਨਾ, ਹਰ ਤੋ ਦਰਸ਼ਨ ਕਹਿ ਤਾਈ।
ਪਹਿਲਾਂ ਹਜ਼ੂਰ ਨੇ ਕਿਹਾ, ਨਾਨਕ ਗਰੀਬ ਟਹਿ ਪਿਆ ਦੁਆਰੇ, ਹੁਣ ਪਦੇ ਦੀ ਸੰਪੰਨਤਾ ਤੇ ਕਹਿਣ ਲੱਗੇ ਕਿ ਨਾਨਕ ਵਿਚਾਰਾ ਭਇਆ ਦੀਵਾਨਾ। ਮੈਂ ਤਾਂ ਵਿਚਾਰਾ ਦੀਵਾਨਾ ਹੋਇਆ, ਕਿਸ ਵਾਸਤੇ? ਤੇਰੇ ਦਰਸ਼ਨਾਂ ਦੀ ਦਾਤ ਲਈ, ਮੈਨੂੰ ਤੇਰੇ ਦਰਸ਼ਨਾਂ ਨੇ ਦੀਵਾਨਾ ਕੀਤਾ ਹੈ।
ਚੱਖੜ ਝਾਗੀ ਮੀਹੋ ਵਰਸੈ, ਭੀ ਗੁਰ ਦੇਖਣ ਜਾਈ।
ਕਿ ਸਤਿਗੁਰੂ, ਜੇ ਬਾਹਰ ਦੇ ਹਾਲਾਤ ਮੌਸਮ ਇਹੋ ਜਿਹਾ ਬਣ ਜਾਏ, ਝੱਖੜ ਵਗੇ, ਹਨੇਰੀ ਚੱਲੇ, ਝੱਖੜ ਝਾਂਗੀ ਮੀਹੋ ਵਰਸੈ, ਤੇ ਜੇ ਮੋਹਲੇ ਧਾਰ ਬਰਸਾਤ ਹੁੰਦੀ ਹੋਵੇ, ਇੱਕ ਤੂੰ ਅਸੀਸ ਮੈਨੂੰ ਦੇਈ, ਨਾ ਤਾਂ ਮੇਰੇ ਰਸਤੇ ਨੂੰ ਝੱਖੜ ਰੋਕ ਸਕਦਾ, ਨਾ ਮੀਂਹ ਰੋਕ ਸਕਦਾ। ਜਿੰਨਾ ਮਰਜ਼ੀ ਮੌਸਮ ਖਰਾਬ ਹੋਵੇ, ਮੇਰੇ ਤੇ ਥਾਪੜਾ ਦੇਈ ਜਾਈ, ਮੈਂ ਤੇਰੇ ਦਰ ਤੋਂ ਕਦੀ ਟੁੱਟੇ ਨਾ। ਮੀਂਹ ਬਰਸਾਤ, ਬਾਹਰ ਦਾ ਖਰਾਬ ਮੌਸਮ, ਫਿਰ ਵੀ ਮੈਂ ਆਪਣੇ ਗੁਰੂ ਦੇ ਦੀਦਾਰ ਕਰਨ ਜਾਵਾਂ।
ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰ ਸਿੱਖ ਲੰਘ ਗੁਰ ਪਹਿ ਜਾਈ।
ਕਹਿਣ ਲੱਗੇ, ਆਹ ਤਾਂ ਛੋਟਾ ਜਿਹਾ ਗਲੀਆਂ ਵਿੱਚ ਪਾਣੀ ਦਾ ਇੱਕ ਨਾਲਾ ਵਗਦਾ। ਕਹਿੰਦੇ ਨੇ, ਜੇ ਸਿੱਖ ਦੇ ਸਾਹਮਣੇ ਖਾਰਾ ਸਮੁੰਦਰ ਵੀ ਆ ਜਾਏ, ਤੇ ਸਿੱਖ ਸਮੁੰਦਰ ਨੂੰ ਚੀਰ ਕੇ ਵੀ ਆਪਣੇ ਗੁਰੂ ਦੇ ਦੀਦਾਰ ਕਰਦਾ ਹੈ। ਦੇਖੋ ਕਿੱਡੀ ਵੱਡੀ ਬਖਸ਼ਿਸ਼ ਕੀਤੀ। ਇਹ ਹੈ ਅੰਦਰ ਦਾ ਪਿਆਰ ਕਿ ਝੱਖੜ ਝਾਂਗੀ ਮੀਂਹ ਵਰਸੈ, ਪੀ ਗੁਰ ਦੇਖਣ ਜਾਈ, ਸਮੁੰਦ ਸਾਗਰ ਖੋਵੈ ਬੋ ਖਾਰਾ, ਗੁਰ ਸਿੱਖ ਲੰਘ ਗੁਰੂ ਪੈ ਜਾਈ। ਗੁਰੂ ਕਾ ਸਿੱਖ ਸਮੁੰਦਰ ਨੂੰ ਵੀ ਪਾਰ ਕਰਕੇ ਗੁਰੂ ਕੋਲ ਪਹੁੰਚਦਾ ਹੈ।
ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ।
ਕਹਿੰਦੇ ਨੇ, ਜੇ ਕਹੀਏ ਵੀ ਸਿੱਖਾਂ ਤੂੰ ਅੱਜ ਨਾ ਜਾ, ਕਹਿੰਦੇ ਨੇ ਜਿਵੇਂ ਪਾਣੀ ਤੋਂ ਬਿਨਾਂ ਪ੍ਰਾਣੀ ਦੀ ਮੌਤ ਹੋ ਜਾਂਦੀ ਏ, ਸੱਚ ਇਵੇਂ ਗੁਰੂ ਤੋਂ ਬਿਨਾਂ ਸਿੱਖ ਦੀ ਮੌਤ ਹੋ ਜਾਂਦੀ ਹੈ। ਕਿੱਡਾ ਵੱਡਾ ਨੇਮ ਹੈ। ਇੱਥੇ ਇੱਕ ਅਰਜ਼ ਜ਼ਰੂਰ ਕਰਾਂ ਕਿ ਐਸੇ ਐਸੇ ਗੁਰਮੁਖ ਅੱਜ ਵੀ ਇਹਨਾਂ ਹਾਲਾਤਾਂ ਦਾ ਮੁਕਾਬਲਾ ਕਰਦੇ ਹੋਏ ਆਪਣੇ ਗੁਰੂ ਦੇ ਦਰ ਤੇ ਜਾਂਦੇ ਨੇ, ਤੇ ਕਈ ਐਸੇ ਨੇ ਜਿਹੜੇ ਏਸੀ ਕਮਰਿਆਂ ਵਿੱਚ ਵੀ ਸੁੱਤੇ ਪਏ ਨੇ, ਤੇ ਕਦੀ ਸੰਕ੍ਰਾਂਤ ਵਾਲੇ ਦਿਨ ਵੀ ਮੇਰਾ ਖਿਆਲ ਉਹ ਗੁਰਦੁਆਰੇ ਫੇਰਾ ਨਹੀਂ ਪਾ ਕੇ ਹੁੰਦੇ। ਕਹਾਉਂਦੇ ਉਹ ਵੀ ਨੇ ਕਿ ਅਸੀਂ ਗੁਰੂ ਨਾਨਕ ਸਾਹਿਬ ਦੀ ਸਿੱਖ ਹਾਂ, ਗੁਰੂ ਕੇ ਸਿੱਖੋ। ਸਿੱਖ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦਾ। ਉਹਦੀ ਜ਼ਿੰਦਗੀ ਦੀ ਖੁਰਾਕ ਹੀ ਗੁਰੂ ਦਾ ਦੀਦਾਰ ਹੈ। ਤੇ ਕੋਈ ਚੀਜ਼ ਉਹਦੇ ਰਸਤੇ ਵਿੱਚ ਰੁਕਾਵਟ ਨਹੀਂ ਆ ਸਕਦੀ। ਮਹਾਰਾਜ ਕਹਿੰਦੇ ਨੇ ਜਿਵੇਂ ਪਾਣੀ ਤੋਂ ਬਿਨਾਂ ਬੰਦਾ ਮਰ ਜਾਂਦਾ, ਇਸੇ ਤਰ੍ਹਾਂ ਗੁਰੂ ਤੋਂ ਬਿਨਾਂ ਸਿੱਖ ਦੀ ਮੌਤ ਹੋ ਜਾਂਦੀ ਹੈ। ਉਹ ਆਪਣੇ ਗੁਰੂ ਦੇ ਦੀਦਾਰ ਹਰ ਹਾਲਤ ਵਿੱਚ ਕਰਨੇ ਲੋਚਦਾ ਹੈ।
ਜਿਉ ਧਰਤੀ ਸੋਭ ਕਰੈ ਜਲ ਬਰਸੈ ਤਿਉ ਸਿੱਖ ਗੁਰ ਮਿਲ ਬਿਗਸਾਈ।
ਮੀਂਹ ਪੈਂਦਾ ਹੋਵੇ ਤੇ ਧਰਤੀ ਉੱਤੇ ਖਰਿਆਵਲ ਆ ਜਾਂਦੀ, ਫੁੱਲ ਪੱਤੇ ਫਸਲਾਂ ਮੌਲਦੇ ਨੇ। ਕਹਿੰਦੇ ਨੇ ਜਿਵੇਂ ਮੀਂਹ ਪੈਣ ਨਾਲ ਜ਼ਮੀਨ ਮੌਲਦੀ ਹੈ, ਉਹਦੇ ਅੰਦਰੋਂ ਖੇੜਾ ਨਿਕਲਦਾ, ਫਸਲ ਨਿਕਲਦੀ ਏ। ਇਸੇ ਤਰ੍ਹਾਂ ਸਿੱਖ ਜਦੋਂ ਆਪਣੇ ਗੁਰੂ ਨੂੰ ਦੇਖਦਾ ਨਾ, ਸੱਚ ਇਵੇਂ ਇਸ ਤਰ੍ਹਾਂ ਮੌਲਦਾ ਜਿਵੇਂ ਮੀਂਹ ਪੈਣ ਨਾਲ ਜ਼ਮੀਨ ਮੌਲ ਉੱਠਦੀ। ਗੁਰੂ ਦੇ ਦਰਸ਼ਨ ਕਰ, ਉਹਦਾ ਅੰਦਰ ਤਨ ਮਨ ਖੇੜੇ ਵਿੱਚ ਆਉਂਦਾ ਹੈ।
ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ।
ਹੇ ਸਤਿਗੁਰੂ, ਮੈਂ ਤੇਰੇ ਸੇਵਕਾਂ ਦਾ ਸੇਵਕ ਹੋ ਕੇ, ਇੱਕ ਤੇਰੇ ਸੇਵਕ ਉਹਨਾਂ ਦਾ ਅੱਗੇ ਸੇਵਕ ਹੋ ਕੇ ਮੈਂ ਸੇਵਾ ਕਰਾਂ, ਜ਼ਿੰਦਗੀ ਵਿੱਚ ਵਰਤਾਂ ਤੇ ਬੇਨਤੀਆਂ ਕਰ ਕਰਕੇ, ਉਹਨਾਂ ਸੇਵਾਦਾਰਾਂ ਨੂੰ ਅਰਦਾਸਾਂ ਕਰ ਕਰਕੇ, ਜੋਦੜੀਆਂ ਕਰ ਕਰਕੇ ਮੈਂ ਬੁਲਾਉਣਾ ਕਰਾਂ।
ਨਾਨਕ ਕੀ ਬੇਨੰਤੀ ਹਰ ਪਹਿ ਗੁਰ ਮਿਲ ਗੁਰ ਸੁਖ ਪਾਈ।
ਧੰਨ ਗੁਰੂ ਰਾਮਦਾਸ ਕਹਿੰਦੇ ਨੇ, ਦਾਸ ਦੀ ਤਾਂ ਇੱਕ ਬੇਨਤੀ ਹੈ, ਹੇ ਸਤਿਗੁਰੂ ਤੈਨੂੰ ਮਿਲ ਕੇ ਤੇਰੇ ਮਿਲਾਪ ਵਿੱਚੋਂ ਹੀ ਆਤਮਕ ਸੁਖ ਨਸੀਬ ਹੋਣਾ ਹੈ।
ਤੂੰ ਆਪੇ ਗੁਰ ਚੇਲਾ ਹੈ, ਆਪੇ ਗੁਰ ਵਿੱਚ ਦੇ ਤੁਝੇ ਧਿਆਈ।
ਹੇ ਮਾਲਕ, ਗੁਰੂ ਵੀ ਤੂੰ ਆਪ ਹੈ ਤੇ ਚੇਲਾ ਵੀ ਤੂੰ ਆਪ ਹੈ। ਮੈਂ ਗੁਰੂ ਨੂੰ ਵਿੱਚ ਦੇ ਦਾ ਮਤਲਬ ਹੈ ਕਿ ਸਤਿਗੁਰੂ ਨੂੰ ਵਿਚੋਲਾ ਬਣਾ ਕੇ ਤੇਰੀ ਤੈਨੂੰ ਧਿਆਵਾਂ, ਤੇਰਾ ਚਿੰਤਨ ਕਰਾਂ। ਗੁਰੂ ਹੀ ਵਿਚੋਲਾ ਬਣ ਕੇ ਮੈਨੂੰ ਤੇਰੇ ਤੱਕ ਮਿਲਾ ਸਕਦਾ ਹੈ।
ਜੋ ਤੁਧ ਸੇਵਾ ਸੋ ਤੂੰ ਹੈ ਹੋਵਹ, ਤੁਧ ਸੇਵਕ ਪੈਜ ਰਖਾਈ।
ਮਾਲਕ, ਜੋ ਤੇਰਾ ਸਿਮਰਨ ਕਰਦੇ ਨੇ ਇੱਕ ਦਿਨ ਤੇਰਾ ਰੂਪ ਹੋ ਜਾਂਦੇ। ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾਂ। ਜੋ ਜਲ ਤਰੰਗ ਉੱਠੈ ਬਹੁ ਭਾਂਤੀ ਫਿਰ ਸਲ ਲੈ ਸਲ ਸਮਾਇੰਦਾ। ਤੇਰੇ ਸੇਵਕ ਤੇਰਾ ਸਿਮਰਨ ਕਰ ਕਰਕੇ ਤੇਰਾ ਰੂਪ ਹੀ ਹੋ ਜਾਂਦੇ ਹਨ।
ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੈ ਤਿਸ ਦੇਵਾਈ।
ਜਿਹੜੇ ਤੇਰੇ ਵਿੱਚ ਅਭੇਦ ਹੋ ਗਏ ਤੂੰ ਉਹਨਾਂ ਦੀ ਪੈਜ ਰੱਖਣਾ। ਮਾਲਕ, ਤੇਰੇ ਭਗਤੀ ਦੇ ਭੰਡਾਰੇ ਭਰੇ ਪਏ, ਤੇਰੇ ਸਿਮਰਨ ਦੇ ਖਜ਼ਾਨੇ ਭਰੇ ਪਏ ਨੇ, ਤੇਰੀ ਬੰਦਗੀ ਦੇ ਖਜ਼ਾਨਿਆਂ ਵਿੱਚ ਤੋਟਾ ਕੋਈ ਨਹੀਂ। ਪਰ ਵਾਹਿਗੁਰੂ ਜੀ, ਇਹ ਖਜ਼ਾਨਾ ਮਿਲਦਾ ਉਸ ਨੂੰ ਵੀ ਜਿਹਨੂੰ ਤੂੰ ਆਪ ਤਰਸ ਕਰਕੇ ਦੇਣਾ। ਇਹ ਦਾਤ ਤੇਰੀ ਕਿਰਪਾ ਨਾਲ ਮਿਲਦੀ ਹੈ।
ਜਿਸ ਤੂੰ ਦੇਹ ਸੋਈ ਜਨ ਪਾਏ, ਹੋਰ ਨਿਹ ਫਲ ਸਭ ਚੁਤਰਾਈ।
ਬਾਹਰ ਦੇ ਖਜ਼ਾਨੇ ਤਾਂ ਕੋਈ ਚਲਾਕੀ ਨਾਲ ਝੂਠੇ ਪੇਪਰ ਬਣਾ ਕੇ ਵੀ ਆਪਣੇ ਨਾਲ ਲਵਾ ਸਕਦਾ। ਬਾਹਰ ਦੇ ਖਜ਼ਾਨੇ ਤਾਂ ਸੰਨ ਲਾ ਕੇ ਕਿਸੇ ਘਰੋਂ ਕੋਈ ਚੁਰਾ ਸਕਦਾ। ਬਾਹਰ ਦੇ ਖਜ਼ਾਨੇ ਤਾਂ ਕੋਈ ਬੰਦਾ ਠੱਗ ਕੇ ਵੀ ਲਿਜਾ ਸਕਦਾ। ਪਰ ਤੇਰੀ ਭਗਤੀ ਦੇ ਭੰਡਾਰੇ ਖਜ਼ਾਨੇ ਭਰੇ ਪਏ ਨੇ, ਬੂਹੇ ਵੀ ਖੁੱਲੇ ਨੇ ਮੇਰੇ ਮਾਲਕਾ। ਇੱਥੇ ਤਾਲਾ ਵੀ ਕੋਈ ਨਹੀਂ ਲੱਗਾ, ਨਾ ਤਾਂ ਇੱਥੇ ਚਲਾਕੀ ਚੱਲਦੀ ਏ, ਨਾ ਸਿਆਣਪ ਚੱਲਦੀ ਏ। ਜਿਸ ਤੇ ਤੂੰ ਕਿਰਪਾ ਕਰੇ ਉਹਨੂੰ ਭਗਤੀ ਦਾ ਖਜ਼ਾਨਾ ਦੇਣਾ, ਚਤੁਰਾਈ ਵਾਲਿਆਂ ਦੇ ਹੱਥ ਖਾਲੀ ਦੇ ਖਾਲੀ ਰਹਿ ਜਾਂਦੇ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਜਿਹਨੂੰ ਤੂੰ ਬਖਸ਼ੇ। ਨਦਰ ਕਰੇ ਤਾਂ ਸਿਮਰਿਆ ਜਾਏ, ਜਿਸ ਉੱਪਰ ਤੇਰੀ ਨਦਰ ਹੋਵੇ, ਤੇਰੀ ਬਖਸ਼ੀਸ਼ ਤੇਰੀ ਨਦਰ ਭਗਤੀ ਦੇ ਭੰਡਾਰਿਆਂ ਵਿੱਚੋਂ ਦਾਤਾਂ ਦਿੰਦੀ ਹੈ। ਪਰ ਚਲਾਕੀਆਂ ਸਿਆਣਪਾਂ ਇਸ ਨਾਲ ਕਦੀ ਕਿਸੇ ਨੂੰ ਦਾਤ ਨਹੀਂ ਮਿਲੀ।
ਸਿਮਰ 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 ਗੁਰ ਆਪਣਾ ਸੋਇਆ ਮਨ ਜਾਗਾਈ।
ਸਿਮਰਨ ਕਰ ਕਰਕੇ, ਬੰਦਗੀ ਕਰ ਕਰਕੇ ਇਸ ਆਪਣੇ ਸੁੱਤੇ ਕੋਈ ਮਨ ਨੂੰ ਮੈਂ ਜਗਾਉਂਦਾ ਹਾਂ।
ਇੱਕ ਦਾਨ ਮੰਗੈ ਨਾਨਕ ਵਿਚਾਰਾ ਹਰ ਦਾਸਨ ਦਾਸ ਕਰਾਈ।
ਧੰਨ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ, ਇੱਕ ਦਾਨ ਮੈਂ ਜਾਚਕ ਬਣ ਕੇ, ਮੰਗਤਾ ਬਣ ਕੇ, ਵਿਚਾਰਾ ਬਣ ਕੇ ਮੰਗਣਾ। ਉਹ ਦਾਨ ਕੀ ਮੰਗਣਾ? ਕਿਰਪਾ ਕਰੀ ਮੈਨੂੰ ਆਪਣੇ ਦਾਸਾਂ ਦਾ ਦਾਸਾਂ ਦਾ ਦਾਸ ਬਣਾ ਦੇ, ਇਹ ਦਾਨ ਮੈਨੂੰ ਦੇ ਦੇ, ਮੈਂ ਤੇਰੇ ਦਾਸਾਂ ਦਾ ਸੇਵਕ ਬਣ ਜਾਵਾਂ।
ਜੇ ਗੁਰ ਝਿੜਕੇ ਤਾਂ ਮੀਠਾ ਲੱਗੇ, ਜੇ ਬਖਸੇ ਤਾਂ ਗੁਰ ਵਡਿਆਈ।
ਜੇ ਮਾਲਕ ਤੂੰ ਸਾਨੂੰ ਸਿੱਧੇ ਰਸਤੇ ਪਾਉਣ ਲਈ ਅਸੀਂ ਭੁੱਲ ਜਾਈਏ ਤੇ ਤੁਸੀਂ ਝਿੜਕ ਮਾਰ ਦਿਓ, ਤੇਰੀ ਝਿੜਕ ਵੀ ਚੰਗੀ ਸਾਨੂੰ ਲੱਗੇਗੀ, ਤੇ ਜੇ ਤੁਸੀਂ ਝਿੜਕਣ ਤੋਂ ਬਾਅਦ ਸਾਨੂੰ ਬਖਸ਼ ਦੇਵੋ ਤਾਂ ਸਾਨੂੰ ਪਿਆਰ ਕਰੋ, ਤੇਰੇ ਬਖਸ਼ਣ ਵਿੱਚ ਵੀ ਸੁੱਖ ਹੈ ਤੇ ਤੇਰੀ ਝਿੜਕ ਵਿੱਚ ਵੀ ਸੁੱਖ ਹੈ, ਕਿਉਂਕਿ ਝਿੜਕਦਾ ਵੀ ਉਹ ਹੁੰਦਾ ਜਿਹੜਾ ਆਪਣਾ ਹੋਵੇ, ਬਗਾਨੇ ਤਾਂ ਕਦੀ ਝਿੜਕਦੇ ਵੀ ਨਹੀਂ ਹੁੰਦੇ। ਇਸ ਥੋੜੀ ਜਿਹੀ ਬੇਨਤੀ ਨੂੰ ਮੈਂ ਟੇਕ ਕੇ ਜ਼ਰੂਰ ਕਹਿ ਦੇਵਾਂ, ਬਾਣੀ ਵਿੱਚ ਇੱਕ ਸ਼ਬਦ ਆਉਂਦਾ ਭਗਤ ਕਬੀਰ ਜੀ ਦਾ ਕਿ ਫੁਰਮਾਨ ਤੇਰਾ ਸਿਰ ਹੈ ਉੱਤਰ, ਫੁਰਮਾਨ ਤੇਰਾ ਸਿਰ ਹੈ ਉੱਪਰ ਫਿਰ ਨਾ ਕਰਤ ਵਿਚਾਰ, ਤੂੰ ਹੀ ਦਰਿਆ ਤੂੰ ਹੀ ਕਰੀਆ, ਤੁਝੈ ਤੇ ਨਿਸਤਾਰ, ਬੰਦੇ ਬੰਦਗੀ ਇਖਤਿਆਰ ਅਖਤਿਆਰ ਧਾਰਨ ਕਰ ਲੈ। ਸਾਹਿਬ ਰੋਸ ਧਰੋ ਕੇ ਪਿਆਰ, ਉਹ ਭਾਵੇਂ ਰੁੱਸੇ ਤੇ ਭਾਵੇਂ ਪਿਆਰ ਕਰੇ, ਤੂੰ ਬੰਦਗੀ ਨਾ ਛੱਡੀ। ਸੱਚ ਇਵੇਂ ਰੋਸ ਵਿੱਚ ਵੀ ਬੜਾ ਪਿਆਰ ਹੁੰਦਾ, ਜੇ ਰੋਸ ਬੰਦਾ ਮਿਲਿਆ ਹੋਵੇ ਤੇ ਸ਼ਾਇਦ ਓਨੀ ਜਾਣਕਾਰੀ ਨਹੀਂ ਲੈਂਦਾ, ਤੇ ਜਦੋਂ ਕਿਸੇ ਤੋਂ ਰੁੱਸ ਪੈਂਦਾ ਨਾ ਤੇ ਰੱਸਣ ਤੋਂ ਬਾਅਦ ਵਾਰ ਵਾਰ ਪੁੱਛਦਾ ਕਿ ਫਲਾਣੇ ਬੰਦੇ ਦਾ ਹਾਲ ਕੀ ਹੈ, ਉਹ ਕਿਵੇਂ ਹੈ। ਉਸ ਰੋਸੇ ਵਿੱਚ ਵੀ ਪਿਆਰ ਲੁਕਿਆ ਹੁੰਦਾ ਹੈ। ਮਾਲਕ ਝਿੜਕੇਗਾ ਇਹਦੇ ਵਿੱਚ ਵੀ ਪਿਆਰ ਹੈ, ਤੇ ਜੇ ਤੂੰ ਝਿੜਕਣ ਤੋਂ ਬਾਅਦ ਆਪਣੇ ਸੀਨੇ ਨਾਲ ਲਾ ਲਏਗਾ ਤੇ ਇਹਦੇ ਵਿੱਚ ਵੀ ਪਿਆਰ ਹੀ ਮਿਲੇਗਾ।
ਗੁਰਮੁਖ ਬੋਲੇ ਸੋ ਥਾਏ ਪਾਏ, ਬਾਨਮੁਖ ਕਿਸ ਥਾਏ ਨਾ ਪਾਈ।
ਗੁਰੂ ਮੁਖ ਜਿਹੜਾ ਗੁਰੂ ਤੇ ਸਨਮੁਖ ਰਹਿੰਦਾ ਉਹ ਜਦੋਂ ਬੋਲੇਗਾ ਉਹਦਾ ਬੋਲਿਆ ਥਾਏ ਪਏਗਾ। ਮਨਮੁਖ ਜੋ ਕੁਝ ਬੋਲਦਾ ਸਿਰਫ ਪਵਨ ਹੀ ਨਿਕਲਦੀ, ਉਹ ਕਿਸੇ ਥਾਏ ਨਹੀਂ ਪੈਂਦਾ।
ਕਾਲਾ ਕੱਕਰ ਵਰਫ ਵਰਸੈ, ਗੁਰ ਸਿੱਖ ਗੁਰ ਦੇਖਣ ਜਾਈ।
ਫਿਰ ਦੇਖੋ ਰੋਜ਼ ਦੇ ਨੇਮੀ ਦੀ ਜ਼ਿੰਦਗੀ। ਪਹਿਲਾਂ ਬਚਨ ਆਇਆ ਸੀ ਝੱਖੜ ਝਾਂਗੀ ਮੀਂਹ ਵਰਸੈ ਪੀ ਗੁਰ ਦੇਖਣ ਜਾਈ। ਫਿਰ ਆਇਆ ਸੀ ਸਮੁੰਦ ਸਾਗਰ ਹੋਵੇ ਬੋਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਤੇ ਹੁਣ ਮਹਾਰਾਜ ਕਹਿੰਦੇ ਨੇ ਪਾਲਾ ਕੱਕਰ ਬਰਬ ਵਰਸੈ, ਜੇ ਮੀਂਹ ਪੈਂਦਾ ਹੋਵੇ ਕੱਕਰ ਪੈਂਦਾ ਹੋਵੇ ਤੇ ਜੇ ਅਸਮਾਨ ਤੋਂ ਬਰਫ਼ ਵੀ ਡਿੱਗਣ ਲੱਗ ਪਵੇ, ਗੁਰੂ ਕਾ ਸਿੱਖ ਫਿਰ ਆਪਣੇ ਗੁਰੂ ਨੂੰ ਦੇਖਣ ਜਾਂਦਾ ਹੈ, ਆਪਣੇ ਗੁਰੂ ਦੇ ਦੀਦਾਰ ਕਰਦਾ ਹੈ।
ਸਭ ਦਿਨ ਸਰੈਣ ਦੇਖੋ ਗੁਰ ਆਪਣਾ, ਵਿੱਚ ਅੱਖੀ ਗੁਰ ਪੈਰ ਧਰਾਈ।
ਦਿਨ ਰਾਤ ਮੈਂ ਆਪਣੇ ਗੁਰੂ ਦੇ ਦਰਸ਼ਨ ਕਰੀ ਜਾਵਾਂ ਤੇ ਇੱਕ ਕਿਰਪਾ ਕਰੀ ਕਿ ਮਾਲਕ ਮੇਰੀਆਂ ਅੱਖਾਂ ਵਿੱਚ ਮੇਰੇ ਗੁਰੂ ਦੇ ਚਰਨ ਵਸ ਜਾਣ। ਇਹਦਾ ਮਤਲਬ ਮੇਰਾ ਧਿਆਨ, ਮੇਰੀਆਂ ਅੱਖਾਂ ਦੀ ਦਿੱਖ ਗੁਰੂ ਦੇ ਚਰਨਾਂ ਤੋਂ ਬਿਨਾਂ ਕਿਸੇ ਹੋਰ ਪਾਸੇ ਨਾ ਜਾਵੇ। ਉਂਝ ਵੈਸੇ ਗੁਰੂ ਦੇ ਦਰਸ਼ਨਾਂ ਵਿੱਚ ਬਰਕਤ ਇਤਨੀ ਹੈ, ਅਸੀਂ ਰੋਜ਼ ਵੈਸੇ ਪੜ੍ਹਨੀ ਅੰਮ੍ਰਿਤ ਵੇਲੇ ਗੁਰੂ ਕੇ ਕੀਰਤਨੀਆਂ, ਇੱਥੇ ਰੋਜ਼ ਹਜ਼ੂਰ ਦੇ ਪ੍ਰਕਾਸ਼ ਵੇਲੇ ਦਰਸ਼ਨਾਂ ਦੇ ਸ਼ਬਦ ਪੜ੍ਹਦੇ ਨੇ ਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਜਾਂ ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ ਪੰਥ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਖਾਲੇ। ਇੱਕ ਇੱਥੇ ਸਮਾਪਤੀ ਕਰਨ ਲੱਗਿਆਂ ਇਹ ਬੇਨਤੀ ਕਰਾਂ, ਸੁਲਤਾਨ ਬਾਹੂ ਦੀ ਇੱਕ ਰੁਬਾਈ ਹੈ, ਉਹਦੇ ਵਿੱਚ ਆਪਣੇ ਮੁਰਸ਼ਦ ਦੇ ਦੀਦਾਰ ਦਾ ਫਲ ਉਹਨਾਂ ਲਿਖਿਆ ਹੈ, ਉਹ ਇਸਲਾਮ ਨਾਲ ਸੰਬੰਧਿਤ। ਉਹ ਕਹਿੰਦਾ ਮੇਰੇ ਰਾਹਬਰ, ਲੋਕ ਇਹਨਾਂ ਦੋ ਨਿੱਕੀਆਂ ਨਿੱਕੀਆਂ ਅੱਖਾਂ ਨਾਲ ਦੇਖਦੇ ਨੇ, ਤੂੰ ਇੱਕ ਕਿਰਪਾ ਕਰ, ਮੇਰਾ ਪੂਰੇ ਦਾ ਪੂਰਾ ਜਿਸਮ ਹੀ ਅੱਖ ਬਣ ਜਾਏ। ਦੂਜੀ, ਜਿੰਨੇ ਮੇਰੇ ਸਰੀਰ ਦੇ ਰੋਮ ਨੇ ਸਾਰੇ ਰੋਮ ਅੱਖਾਂ ਬਣ ਜਾਣ, ਮੈਂ ਇਹਨਾਂ ਤੇਰੇ ਦੀਦਾਰ ਕਰਾਂ ਕਿ ਇੱਕ ਅੱਖ ਖੁੱਲੇ ਤੇ ਉਹਦੇ ਨਾਲ ਦੇਖਾਂ, ਜੇ ਉਹ ਬੰਦ ਹੋਵੇ ਤੇ ਦੂਜੀ ਖੋਲ ਕੇ ਦੇਖਾਂ। ਤੇ ਅਖੀਰ ਚੋ ਕਹਿੰਦਾ, ਜੇ ਇੰਨੇ ਦਰਸ਼ਨ ਕਰਕੇ ਵੀ ਅਜੇ ਵੀ ਹੱਜ ਦੀ ਤੂੰ ਤਲਬ ਰੱਖਣਾ ਤੇ ਤੇਰੇ ਦਰਸ਼ਨਾਂ ਦਾ ਲਾਭ ਕੀ, ਜਿਹਨੇ ਇੱਕ ਵਾਰੀ ਮੁਰਸ਼ਦ ਦੇ ਦਰਸ਼ਨ ਕਰ ਲੈ ਉਹਨੂੰ ਤਾਂ ਕਰੋੜਾਂ ਹੱਜਾਂ ਦਾ ਫਲ ਮਿਲ ਜਾਂਦਾ। ਦੇਖੋ ਉਹ ਵੀ ਆਪਣੇ ਮੁਰਸ਼ਦ ਦੇ ਦੀਦਾਰ ਦੀ ਗੱਲ ਕਰਦਿਆਂ ਉਹਨਾਂ ਨੇ ਸ਼ਬਦ ਵਰਤੇ ਸਨ ਕਿ ਇਹ ਤਨ ਮੇਰਾ ਚਸ਼ਮਾ ਹੋਵੇ, ਮੁਰਸ਼ਦ ਦੇਖ ਨਾ ਰੱਜਾਂ ਹੂ, ਲੂੰ ਲੂੰ ਦੇ ਮੁੱਢ ਲੱਖ ਲੱਖ ਚਸ਼ਮਾ, ਇੱਕ ਖੋਲਾ ਇੱਕ ਕੱਜਾਂ ਹੂ, ਇਤਨਾ ਡਿੱਠਿਆਂ ਸਬਰ ਨਾ ਆਵੇ, ਹੋਰ ਕਿਤੇ ਵੱਲ ਭੱਜਾਂ ਹੂ, ਮੁਰਸ਼ਦ ਦਾ ਦੀਦਾਰ ਹੈ ਬਾਹੂ ਲੱਖ ਕਰੋੜਾਂ ਹੱਜਾਂ। ਮਹਾਰਾਜ ਕਹਿੰਦੇ ਤੇਰੇ ਚਰਨ ਮੇਰੀਆਂ ਅੱਖਾਂ ਵਿੱਚ ਟਿਕ ਜਾਣ, ਤੇਰੇ ਦੀਦਾਰ ਕਰਾਂ।
ਅਨੇਕ ਉਪਾਵ ਕਰੀ ਗੁਰ ਕਾਰਣਾ, ਗੁਰ ਭਾਵੈ ਸੋ ਥਾਏ ਪਾਈ।
ਮੈਂ ਆਪਣੇ ਵੱਲੋਂ ਅਨੇਕਾਂ ਉਪਾਵ ਕਰਾਂ, ਯਤਨ ਕਰਾਂ, ਗੁਰੂ ਦੇ ਦਰਸ਼ਨਾਂ ਲਈ, ਤੇ ਜੋ ਉਪਾਵ, ਜਿਹੜੀ ਗੱਲ, ਜਿਹੜਾ ਤਰੀਕਾ ਗੁਰੂ ਨੂੰ ਚੰਗਾ ਲੱਗੇ ਉਹ ਹੀ ਪ੍ਰਵਾਨ ਹੈ।
ਰੈਨ ਦਿਨਸ ਗੁਰ ਚਰਨ ਅਰਾਧੀ, ਦਇਆ ਕਰੋ ਮੇਰੇ ਸਾਈ।
ਹੇ ਮੇਰੇ ਸਾਈ, ਵਾਹਿਗੁਰੂ ਜੀ ਕਰੋ ਕਿਰਪਾ ਮੇਰੇ ਤੇ, ਮੈਂ ਦਿਨ ਰਾਤ ਗੁਰੂ ਦੇ ਚਰਨ ਹੀ ਅਰਾਧਾ। ਤੇ ਗੁਰੂ ਦੇ ਚਰਨ ਜੇ ਬਾਣੀ ਚ ਦੇਖੀਏ ਤੇ ਉਹ ਗੁਰੂ ਦਾ ਸ਼ਬਦ ਨੇ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਗੁਰੂ ਦੇ ਚਰਨ, ਗੁਰੂ ਦਾ ਸ਼ਬਦ, ਦਿਨ ਰਾਤ ਮੈਂ ਇਹਨੂੰ ਅਰਾਧਨਾ ਕਰਾਂ।
ਨਾਨਕ ਕਾ ਜੀਉ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਗਾਈ।
ਧੰਨ ਗੁਰੂ ਰਾਮਦਾਸ ਕਹਿੰਦੇ ਨੇ, ਮੇਰਾ ਜੀਉ, ਮੇਰਾ ਪਿੰਡ, ਮੇਰਾ ਸਰੀਰ ਤੇ ਮੇਰੀ ਜਿੰਦ ਕੇਵਲ ਮੇਰਾ ਸਤਿਗੁਰੂ ਹੈ। ਮੈਂ ਆਪਣਾ ਆਪ ਆਪਣੇ ਗੁਰੂ ਤੋਂ ਕੁਰਬਾਨ ਕਰਦਾ ਹਾਂ।
ਨਾਨਕ ਕਾ ਪ੍ਰਭ ਪੂਰ ਰਹੇ ਉਹ ਹੈ, ਜਤ ਕਤ ਤਤ ਗੋਸਾਈ।
ਧੰਨ ਗੁਰੂ ਰਾਮਦਾਸ ਅਖੀਰ ਬੇਨਤੀ ਕਰਦੇ ਨੇ ਕਿ ਨਾਨਕ ਕਾ ਪ੍ਰਭ ਪੂਰ ਰਹੋ ਹੈ, ਜਤ ਕਤ ਤਤ ਗੋਸਾਈ। ਮੇਰਾ ਪਾਰ ਬ੍ਰਹਮ ਪਰਮੇਸ਼ਵਰ ਸਾਰੀਆਂ ਥਾਵਾਂ ਤੇ ਸਰਵ ਵਿਆਪਕ ਹੈ। ਜਿੱਧਰ ਕਿੱਧਰ ਮੈਂ ਦੇਖਣਾ ਕੇਵਲ ਉਹੀ ਨਜ਼ਰ ਆਉਂਦਾ ਪਿਆ, ਉਹਦੇ ਹੀ ਦੀਦਾਰ ਦੀਆਂ ਝਲਕਾਂ ਨੇ। ਇਸ ਸਾਰੀ ਅਸ਼ਟਪਦੀ ਦਾ ਤਤ ਭਾਵ ਇਹ ਜੇ ਕਿ ਦਰਸ਼ਨਾਂ ਦੀ ਪਿਆਸ ਹੈ, ਗੁਰੂ ਵਸੀਲਾ ਹੈ ਪ੍ਰਭੂ ਦੇ ਦੀਦਾਰ ਦਾ, ਤੇ ਸੱਚ ਇਹ ਵੇ ਕਿ ਗੁਰੂ ਦਾ ਰੋਜ਼ ਦਾ ਦਰਸ਼ਨ, ਗੁਰੂ ਦੇ ਚਰਨਾਂ 'ਚ ਰੋਜ਼ ਪਹੁੰਚਣਾ, ਗੁਰੂ ਦੇ ਰੋਜ਼ ਦੀਦਾਰ ਕਰਨੇ ਤੇ ਕੋਈ ਰੁਕਾਵਟ ਰੋਕ ਨਾ ਸਕੇ, ਇਹ ਤਾਂ ਇੱਕ ਮਾਲਕ ਦੀ ਕਿਰਪਾ ਹੈ ਕਿ ਜਿਹੜਾ ਇਸ ਤੜਫ ਨੂੰ ਲੈ ਕੇ ਚੱਲਦਾ ਉਹਨੂੰ ਪ੍ਰਭੂ ਦੇ ਹਰ ਪਾਸੇ ਦੀਦਾਰ ਹੁੰਦੇ। ਮੈਂ ਤਾਂ ਇਹ ਬੇਨਤੀ ਕੀਤੀ, ਆਰੰਭਤਾ ਸੀ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਤੇ ਸੰਪੂਰਨਤਾ ਹੈ ਕਿ ਜਤ ਕਤ ਤਤ ਗੋਸਾਈ। ਜਦੋਂ ਗੁਰੂ ਦੇ ਚਰਨਾਂ ਵਿੱਚ ਜੁੜ ਗਏ ਤੇ ਉਹਨੇ ਇੰਨੀ ਕੁ ਲਖਤਾ ਕਰਾ ਦਿੱਤੀ, ਹੁਣ ਜਿੱਧਰ ਕਿੱਧਰ ਦੇਖਣੇ ਕੇਵਲ ਪਰਮਾਤਮਾ ਹੀ ਉਹਦੇ ਦੀਦਾਰ ਹੁੰਦੇ ਪਏ। ਸਤਿਗੁਰੂ ਗੁਰੂ ਰਾਮਦਾਸ ਕਿਰਪਾ ਕਰਨ, ਸਾਨੂੰ ਸਮਤ ਬਖਸ਼ਣ। ਆਓ ਅੰਤਲੀਆਂ ਤੁਕਾਂ ਅਸੀਂ ਫਿਰ ਦੁਬਾਰਾ ਸਰਵਣ ਕਰੀਏ।
ਨਾਨਕ ਕਾ ਜੀਉ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਗਾਈ। ਨਾਨਕ ਕਾ ਪ੍ਰਭ ਪੂਰ ਰਹਿਓ ਹੈ, ਜਤ ਕਤ ਤਤ ਗੋਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।